ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਚੌਥਾ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਦੇਵ ਵਿਚਾਰਿਓ ਤੁਹਾਨ ਸਾਥੋ ਪੰਚ ਜਨਾ ਕੋ ਸੰਗ ਨ ਛੁਟਕੋ ਸਤਿਕ ਅੰਕੁਟ ਕਾਤੋ ਪੜੋ ਅਰ ਦੇਵ ਵਿਚਾਰੋ ਨਿਵਲ ਭਵੰਗਮ ਸਾਦੇ ਪੰਚ ਜਨਾ ਸੋ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਣ ਨਾ ਜਾਏ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕਾ ਦੁਆਰੈ ਦੀਜੈ ਬੁੱਧ ਬਿਵੇਕਾ ਪਿਆਰੇ ਇਨ ਬਿਦ ਮਿਲਣ ਨਾ ਜਾਏ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕਾ ਦੁਆਰੈ ਦੀਜੈ ਬੁੱਧ ਬਿਵੇਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੁਕਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ ਅੰਧਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ। ਪਰਮਾਦਰਣੀਏ ਸਾਹਿਬ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪਾਵਨ ਪਵਿੱਤਰ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ जीवन का अज का दिन भी प्राप्त होया और इस नवे दिन की जो नवे जन्म समान है शुरुआत करन दा बल भी साहिब जी ने अपने चरण कमलों च प्रदान किया है। सतगुरु जी दे दरों निवाजे हुए महान रसक कीर्तनिया तो बड़े वजद विच सर्वत्र आशा पूर्ण करनहार श्री आशा की वार दे गायन आपने सरवण किते ने। कुछ समा होर पातशाह जी दी बारगाह तो आए हुए मुबारक हुक्मनामे दी विचार राही मन गुरु चरणा नाल जुड़ सके। एकाग्रता अदब ते आनंद दी दात झोली च पै सके इसलिए विचार तो पेशतर छोटी जी दो पल दी एक ध्यान साधना है। अपने दोवां हत्थां नूं हिरदे दे सामने चंगी तरह जोड़दिया होया नेत्र बंद करके ऐसा महसूस करिए कि साडा सीस गुरु रामदास पातशाह जी दे चरणां ते टिकिया है ते साहिब जी ने अपना मेहर भरिया होया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदिया चरण चुमदिया होया गुरु की बरकत मई फतेह द्वारा सांझ बनाइए। वाहिगुरु जी का खालसा
वाहिगुरु जी
वाहिगुरु जी की फतेह। सतगुरु पातशाह जी दे ए महाबोल जिन्हां विच दो रहाओ वाले पावन बंद सतगुरु जी ने रखे ने और जद भी एक शब्द विच रहाओ वाले दो बंद होवन ये सिख विद्वाना दा ऐसा कथन है। उन्होंने विचार करद्या करद्या ये निर्णय किया कि पहला रहाओ दा बंद सवालिया फिकरा है समस्या है, दूसरा रहाओ उसका समाधान है, उस सवाल का जवाब रूप विच साहब ने रखिया। इस पावन शब्द की मुबारक रब्बी बनतर नूं सजदा करदिया होया जद देखदे हां इस विच एक विचार बड़ा गहराई तो प्रेम नाल भरिया होया दिखाई पैंदा है, जिसका भाव है कि भटकिया होया जीव परमात्मा दी मिलन दी ख्वाहिश रखता है और मिलन लई यतन करता है। मैं अर्ज करां आसमान चों आई हुई हर बूंद सागर होण दा यतन करदी है और जमीन दा संपर्क पाउंदिया ही वह चल पैंदी है, भावें उसनूं पता नहीं है सागर किस पासे हैगा है। ना उसनूं किसे दरिया बारे बोध है ना नदी नाले बारे बोध है, वह चल पैंदी है। ये गल भी वक्री है कि एक कदम चले या दो कदम चले या चलदी चलदी सागर तक पहुंच जाए, पर उसका चलना दसदा है कि सागर होना चाहती है अपने मरकज वल वो चल पैंदी है। थोड़ी चले या ज्यादा चले या सागर हो जाए एक वक्री गाथा है। बिल्कुल हू बहू इसे तरह जन्म लेंदिया हर मनुख दे कंठ तो एक ओंकार दी धुनी निकलती है। ये गल वखरी है किसे मनुख ने जन्म हिंदू वीर दे घर च लिया होवे या मुसलमान दे घर च लिया होवे या किसे होर मतां मतांतरां दे किसे मनुख दे घर विच मनुख पैदा होया होवे, सब तो पहली जड़ी धुनी उसके कंठ चो निकलती है वो एक ओंकार। अज ते कंप्यूटर का युग है, ਤੇ ਤੁਸੀਂ ਇਸ ਦਾ ਵੌਇਸ ਗ੍ਰਾਫ ਤਿਆਰ ਕਰਕੇ ਦੇਖ ਸਕਦੇ ਹੋ। ਜਿਹੜਾ ਵੌਇਸ ਗ੍ਰਾਫ ਇੱਕ ਓਅੰਕਾਰ ਦਾ ਨਿਕਲਦਾ ਹੈ, ਬਣਦਾ ਹੈ, ਉਹੀ ਧੁਨੀ ਮਨੁੱਖ ਦੇ ਕੰਠ ਤੋਂ ਨਿਕਲੀ ਹੋਈ ਪਹਿਲੀ ਆਵਾਜ਼ ਦੀ ਬਣਦੀ ਹੈ। ਔਰ ਬਿਲਕੁਲ ਮੈਂ ਅਰਜ਼ ਕਰਾਂ, ਹਰ ਕੋਈ ਇੱਕ ਓਅੰਕਾਰ ਕਹਿੰਦਾ ਹੋਇਆ ਸੰਸਾਰ ਤੇ ਆਉਂਦਾ ਹੈ। ਪਰ ਇਤਨਾ ਪ੍ਰਾਣਾ ਨਾਲ, ਏਕਾਗਰਤਾ ਨਾਲ ਔਰ ਵਜਦ ਨਾਲ ਕਹਿੰਦਾ ਹੈ ਕਿ ਨਾਲ ਹੀ ਆਂਸੂ ਆ ਜਾਂਦੇ ਨੇ ਔਰ ਰੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਸਾਰੀ ਜ਼ਿੰਦਗੀ ਇੱਕ ਜੱਦੋ ਜਹਿਦ ਚੱਲਦੀ ਰਹਿੰਦੀ ਹੈ, ਅਚੇਤ ਮਨ ਵਿੱਚ, ਪ੍ਰਾਣਾ ਵਿੱਚ ਇੱਕ ਤੜਪ, ਇੱਕ ਕਸ਼ਿਸ਼ ਚੱਲਦੀ ਰਹਿੰਦੀ ਹੈ। ਔਰ ਉਹ ਤੜਪ ਤੇ ਕਸ਼ਿਸ਼ ਹੈ ਪਰਮਾਤਮਾ ਹੋ ਜਾਣ ਦੀ, ਤੇ ਪਰਮਾਤਮਾ ਹੋਣ ਲਈ ਮਨੁੱਖ ਨੇ ਬਥੇਰੇ ਕਰਮ ਕੀਤੇ, ਬਥੇਰਾ ਯਤਨ ਪ੍ਰਯਤਨ ਕੀਤਾ ਹੈ ਬਈ ਇਹ ਕੰਮ ਕਰ ਲਓ ਤੇ ਤਾਂ ਮਨ ਪਵਿੱਤਰ ਹੋ ਜਾਏ। ਇਹ ਗੱਲ ਠੀਕ ਹੈ, ਵੇਦਾਂ ਦਾ ਪਾਠ ਪਠਨ, ਧਰਮ ਗ੍ਰੰਥਾਂ ਦਾ ਅਧਿਐਨ, ਸਰੀਰ ਦਾ, ਇਹ ਸਰੀਰ ਵੀ ਇੱਕ ਗ੍ਰੰਥ ਹੈ, ਇਸ ਦਾ ਅਧਿਐਨ ਕਰਦਿਆਂ ਕਰਦਿਆਂ ਮਨੁੱਖ ਦੀ ਝੋਲੀ ਚ ਗਿਆਨ ਜ਼ਰੂਰ ਪੈ ਜਾਂਦਾ ਹੈ, ਸਮਝ ਜ਼ਰੂਰ ਪੈ ਜਾਂਦੀ ਹੈ। ਤੇ ਫਿਰ ਮਨੁੱਖ ਐਸਾ ਸੋਚਦਾ ਹੈ ਬਈ ਜੇ ਧਰਮ ਗ੍ਰੰਥਾਂ ਦਾ ਪਾਠ ਪਠਨ ਕਰਦਿਆਂ, ਵਿਚਾਰ ਕਰਦਿਆਂ ਥੋੜਾ ਜਿਹਾ ਗਿਆਨ ਮਿਲ ਜਾਂਦਾ ਹੈ ਤੇ ਹੋ ਸਕਦਾ ਹੈ ਇਹ ਗਿਆਨ ਇਕੱਠਾ ਕਰਦਿਆਂ ਕਰਦਿਆਂ ਭਗਵਾਨ ਮਿਲ ਜਾਏ, ਪਰਮਾਤਮਾ ਮਿਲ ਜਾਏ। ਪਾਣੀ ਦਾ ਇਸ਼ਨਾਨ ਕਰਦਿਆਂ ਕੋਈ ਮਨੁੱਖ ਜੇਠ ਆਹਾੜ ਦੀ ਗਰਮੀ ਵਿੱਚ ਸੜਦਾ ਪਿਆ ਹੋਵੇ, ਉਹਦਾ ਜਿਸਮ ਝੁਲਸਦਾ ਪਿਆ ਹੋਵੇ ਤੇ ਉਸ ਨੂੰ ਪਾਣੀ ਮਿਲ ਜਾਏ ਤੇ ਸ਼ੀਤਲ ਜਲ ਵਿੱਚ ਆ ਕੇ ਬੈਠ ਜਾਏ, ਥੋੜੀ ਦੇਰ ਤਪਸ਼ ਤੇ ਦੂਰ ਹੋ ਹੀ ਜਾਂਦੀ ਹੈ। ਔਰ ਮੈਂ ਅਰਜ਼ ਕਰਾਂ, ਪ੍ਰਾਣਾਂ ਦੀ ਪਿਆਸ ਮੁੱਕਦੀ ਹੈ। ਮਨੁੱਖ ਦਾ ਮਨ ਤ੍ਰਿਪਤ ਹੁੰਦਾ ਹੈ, ਪਰ ਨਾਲ ਮੈਂ ਅਰਜ਼ ਕਰਨਾ ਚਾਹੁੰਦਾ ਹੁਣ ਇਹੀ ਸੋਚ ਲਏ ਬਈ ਪਾਣੀ ਦਾ ਇਸ਼ਨਾਨ ਮਨੁੱਖ ਦੇ ਮਨ ਨੂੰ ਪਵਿੱਤਰ ਵੀ ਕਰ ਦੇਵੇਗਾ, ਤਾਂ ਫਿਰ ਇਹ ਥੋੜਾ ਜਿਹਾ ਭੰਬਲ ਭੂਸਾ ਰਹਿ ਜਾ। ਅਗਨੀ ਵਿੱਚ ਪੈਂਦਿਆਂ ਹੋਇਆਂ, ਯੋਗ ਸਾਧਨਾ ਕਰਦਿਆਂ ਹੋਇਆਂ ਥੋੜੀ ਜਿਹੀ ਬਾਹਰ ਦੀ ਮੈਲ ਜ਼ਰੂਰ ਸੜ ਜਾਂਦੀ ਹੋਵੇਗੀ, ਪਰ ਕੋਈ ਆਖੇ ਇਸ ਤਰ੍ਹਾਂ ਸਾਧਨਾ ਕਰਕੇ ਸਾਰੇ ਜਨਮਾਂ ਜਨਮਾਂ ਦੇ ਪਾਪ ਕਰਮਾਂ ਦੀ ਮੈਲ ਸੜ ਜਾਏ, ਇਹ ਬੜਾ ਮੁਸ਼ਕਲ ਹੈ, ਇਹ ਨਹੀਂ ਹੋ ਸਕਦਾ। ਸਤਿਗੁਰੂ ਦੇਵ ਜੀ ਨੇ ਪਾਵਨ ਸਿਧਾਂਤ, ਪਾਵਨ ਵਿਚਾਰ ਇਸ ਮੁਬਾਰਕ ਸ਼ਬਦ ਵਿੱਚ ਸਾਡੀ ਝੋਲੀ ਚ ਪਾ ਕੇ ਨਿਵਾਜਿਆ ਹੈ। ਬੜੇ ਮਹਿਮਾਮਈ ਬੋਲ ਨੇ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੇ। ਕੋਈ ਜਗਿਆਸੂ ਨੇ ਮਹਾਰਾਜ ਕੋਲ ਸਵਾਲ ਕੀਤਾ ਬਈ ਹੇ ਸੱਚੇ ਪਾਤਸ਼ਾਹ, ਇਹ ਸਾਰੇ ਕਰਮ ਮੈਂ ਕਰਦਾ ਰਿਹਾ ਪਰ ਮਨ ਦੀ ਮੈਲ ਉਤਰੀ ਨਹੀਂ, ਮਨ ਦੀ ਦੁਬਦਾ ਮੁੱਕੀ ਨਹੀਂ। ਮਨ ਦੀ ਦੁਬਦਾ ਨਹੀਂ, ਪਰਮਾਤਮਾ ਨੂੰ ਦੂਰ ਦਿਖਾਇਆ ਹੈ, ਵਰਨਾ ਪਰਮਾਤਮਾ ਕੋਈ ਦੂਰ ਥੋੜੀ ਹੈਗਾ। ਬੜੇ ਕੀਮਤੀ ਬੋਲ ਨੇ ਮਨਸੂਰ ਦੇ, ਮਕਾਂ ਰਾ ਲਾ ਮਕਾਂ ਬਾਸਦ, ਨਿਸ਼ਾਨ ਰਾ ਲਾ ਨਿਸ਼ਾਨ ਬਾਸਦ, ਦੁਈ ਰਾ ਚੋਂ ਬਦਲ ਕਰਦਨ, ਦੁਆਲਮ ਰਾ ਯਕੇ ਦੀਦਮ। ਫਿਰ ਇਹ ਵੀ ਕਹਿੰਦਾ ਹੈ ਹੇ ਖੁਦਾ, ਮੈਂ ਤੇਰੇ ਬਾਰੇ ਨਹੀਂ ਜਾਣਦਾ, ਤੂੰ ਕਿਹੜੀ ਹਸਤੀ ਹੈਗਾ, ਤੂੰ ਕਿਤਨੀ ਵੱਡੀ ਹਸਤੀ ਹੈ, ਪਰ ਮੈਨੂੰ ਇਤਨਾ ਪਤਾ ਹੈ ਕਿ ਕੋਈ ਵੀ ਹਸਤੀ ਤੇਰੀ ਹਸਤੀ ਤੋਂ ਬਿਨਾਂ ਨਹੀਂ ਹੈਗੀ, ਕੋਈ ਵੀ ਨੇਤਰ ਤੇਰੀ ਜੋਤ ਤੋਂ ਬਿਨਾਂ ਨਹੀਂ ਦੇਖ ਸਕਦਾ, ਕੋਈ ਸਰਵਣ ਤੇਰੀ ਸਰੋਤ ਤੋਂ ਬਿਨਾਂ ਸਰਵਣ ਵੀ ਨਹੀਂ ਕਰ ਸਕਦਾ। ਇਸ ਮੁਸਲਿਮ ਫਕੀਰ ਦੇ, ਇਸਲਾਮ ਦੇ ਮਹਾਂਰੁਕਨ ਦੇ ਬੋਲ ਬੜੇ ਕੀਮਤੀ ਨੇ, ਤੇ ਮੈਂ ਆਪ ਜੀ ਦੇ ਨਜ਼ਰ ਕਰਨ ਦਾ ਨਿਮਾਣਾ ਜਿਹਾ ਯਤਨ ਕਰਦਾ ਪਿਆ ਹਾਂ। ਉਹ ਕਹਿੰਦਾ ਹੇ ਖੁਦਾ, ਮਨ ਨਾ ਦਾਨਮ ਤੋ ਕੇ ਹਸਤੀ, ਹਰ ਕੇ ਹਸਤੀ ਤੋ ਅਸਤ। ਮੈਨੂੰ ਨਹੀਂ ਪਤਾ ਤੇਰੀ ਹਸਤੀ ਕੀ ਹੈ, ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਹਿ ਸਕਦੇ, ਭਈ ਹੇ ਗੁਰੂ ਰਾਮਦਾਸ ਪਾਤਸ਼ਾਹ, ਮੈਨੂੰ ਇਤਨਾ ਨਹੀਂ ਪਤਾ ਕਿ ਤੇਰੀ ਹਸਤੀ ਕਿਤਨੀ ਵੱਡੀ ਹੈ, ਕਿਤਨੀ ਮਹਾਨ ਹੈ, ਕਿਤਨੇ ਭਿਆਨਕ ਰੋਗ ਤੂੰ ਠੀਕ ਕਰ ਸਕਦਾ ਹੈ, ਮਨ ਦੇ ਕਿਤਨੇ ਭਿਆਨਕ ਸੋਗ ਤੂੰ ਠੀਕ ਕਰ ਸਕਦਾ ਹੈ, ਪਰ ਹੇ ਗੁਰੂ ਰਾਮਦਾਸ ਮਹਾਰਾਜ, ਸਾਨੂੰ ਇਤਨਾ ਪਤਾ ਹੈ ਤੇਰੇ ਬਿਨਾਂ ਹੋਰ ਹਸਤੀ ਕੋਈ ਮੌਜੂਦ ਨਹੀਂ ਹੈਗੀ। ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੇਰੇ ਬਿਨਾਂ ਰੂਹੇ ਜ਼ਮੀਨ ਤੇ ਇਸ ਬ੍ਰਹਿਮੰਡ ਦੇ ਜ਼ਰਿਆਂ ਵਿੱਚ ਅਸਮਾਨ ਦੇ ਤਾਰੇ ਸਿਆਰੇ ਗ੍ਰਹਿ ਨਕਸ਼ਤਰਾਂ ਵਿੱਚ ਤੇਰੇ ਬਿਨਾਂ ਹੋਰ ਕੋਈ ਹਸਤੀ ਹੈ ਨਹੀਂ। ਮਨ ਨਾ ਦਾਨਮ ਤੋ ਕੇ ਹਸਤੀ, ਹਰ ਕੇ ਹਸਤੀ ਤੋ ਅਸਤ, ਹਰ ਕੋਈ ਹਸਤੀ ਹੋਰ ਕੁਛ ਨਹੀਂ ਹੈ। ਹੇ ਪ੍ਰਭੂ, ਹਰ ਹਸਤੀ ਤੇਰੀ ਹੀ ਹਸਤੀ। ਕਿਸੇ ਅਭਿਆਸੀ ਦਾ ਸਵਾਲ ਹੈ ਮਹਾਰਾਜ ਤੇ, ਹੇ ਮੇਰੇ ਪਿਆਰੇ ਗੁਰੂਦੇਵ, ਮੈਂ ਬੜਾ ਕੁਝ ਕਰਕੇ ਦੇਖਿਆ ਹੈ, ਇਹਨਾਂ ਤਰੀਕਿਆਂ ਦੇ ਨਾਲ ਤੇਰੇ ਨਾਲ ਮਿਲਣਾ ਨਹੀਂ ਆਉਂਦਾ, ਬੜੇ ਬ੍ਰਹਮ ਗਿਆਨ ਲਬਰੇਜ਼ ਬੋਲ ਨੇ, ਆਓ ਇਹਨਾਂ ਬੋਲਾਂ ਦਾ ਪਾਵਨ ਪਾਠ ਤੇ ਲੜੀਵਾਰ ਵਿਚਾਰ ਸਰਵਣ ਕਰੀਏ ਤੇ ਗੁਰੂ ਬਾਬੇ ਦੀ ਰਹਿਮਤ ਨਾਲ ਆਪਣੇ ਹਿਰਦੇ ਨੂੰ ਜੋੜਨ ਦਾ ਯਤਨ ਕਰੀਏ। ਪੇਸ਼ਤਰ ਇੱਕ ਦਫਾ ਤਪਤ ਮਾਹੇ ਠਾਣ ਵਰਤਾਵਣ ਵਾਲੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮੁਬਾਰਕ ਚਰਨ ਆਪਣੀ ਰਸਨਾ ਤੇ ਪਾਉਂਦਿਆਂ ਹੋਇਆਂ ਅਖੀਏ ਧੰਨ ਗੁਰੂ ਅਰਜਨ ਦੇਵ ਮਹਾਰਾਜ। ਇੱਕ ਦਫਾ ਫਿਰ ਸਾਰੇ ਆਖੋ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ। ਬੜੇ ਬ੍ਰਹਮ ਗਿਆਨ ਲਬਰੇਜ਼ ਬੋਲ ਨੇ ਮੇਰੇ ਪਾਤਸ਼ਾਹ ਜੀ ਦੇ, ਪ੍ਰੇਮ ਸਹਿਤ ਸਰਵਣ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਮੁਬਾਰਕ ਸ਼ਬਦ ਦੇ ਅੱਠ ਪਦ ਨੇ, ਦੋ ਰਹਾਓ ਵਾਲੇ ਬੰਦ ਨੇ, ਅੱਠ ਪਦ ਨੇ, ਸਾਰੇ ਦਸ ਨੇ। ਮਹਾਰਾਜ ਜੀ ਨੇ ਸੋਰਠ ਸੌਰਾਸ਼ਟਰ ਦੇਸ਼ ਚ ਪੈਦਾ ਹੋਇਆ ਤੇ ਪੂਰੇ ਭਾਰਤ ਚ ਪ੍ਰਵਾਨ ਹੋਏ ਰਾਗ ਵਿੱਚ ਗਾਣ ਦੀ ਆਗਿਆ ਕੀਤੀ ਹੈ। ਤੇ ਘਰ ਦੂਜਾ ਵਿਦਵਾਨ ਕਹਿੰਦੇ ਨੇ ਦੋ ਤਲ, ਤਾਲ ਵੀ ਦੱਸਿਆ, ਰਾਗ ਵੀ ਦੱਸਿਆ, ਅਸਥਾਈ ਵੀ ਦੱਸੀ। ਇਹ ਗੱਲ ਵੱਖਰੀ ਹੈ, ਕੀਰਤਨ ਕਰਨ ਲੱਗਿਆਂ ਅਸੀਂ ਨਾ ਅਸਥਾਈ ਦਾ ਹੀ ਖਿਆਲ ਰੱਖਦੇ ਹਾਂ, ਨਾ ਰਾਗ ਦਾ ਹੀ ਖਿਆਲ ਰੱਖਦੇ ਹਾਂ, ਤੇ ਤਾਲ ਵੀ ਸਾਡੇ ਡਿਸਕੋ ਵਾਲੇ ਹੋ ਜਾਂਦੇ ਨੇ, ਧੁਨੀ ਵੀ ਸਾਡੀ ਫਿਲਮਾਂ ਦੀ ਧੁਨੀ ਹੋ ਜਾਂਦੀ ਹੈ। ਇੰਜ ਕਹਿ ਲਓ, ਅਸੀਂ ਬਾਬੇ ਦੀ ਬਾਣੀ ਦਾ ਕੀਰਤਨ ਤੇ ਜ਼ਰੂਰ ਕਰਦੇ ਹਾਂ, ਪਰ ਬਾਕੀ ਰੰਗ ਆਪਣਾ ਹੀ ਚਾੜ ਲੈਂਦੇ ਹਾਂ। ਸਾਨੂੰ ਆਪਣਾ ਰੰਗ ਨਹੀਂ ਚਾੜਨਾ ਚਾਹੀਦਾ, ਜੋ ਸਤਿਗੁਰੂ ਜੀ ਨੇ ਆਖਿਆ ਹੈ, ਹਰ ਕੀਰਤਨ ਮੈਂ ਉਤਮ ਧੁਨਾ, ਨਾਨਕ ਗੁਰਮਿਲ ਗਾਏ ਗੁਨਾ। ਕਈ ਕੀਰਤਨੀਏ ਵੀਰ ਕਹਿ ਦਿੰਦੇ ਨੇ ਬਈ ਜੀ ਗੁਰਬਾਣੀ ਦੇ ਰਾਗ ਗਾਈਏ ਤੇ ਲੋਕੀ ਸੁਣਦੇ। ਬੇਨਤੀ ਕਰਨਾ ਚਾਹੁੰਦਾ ਹਾਂ, ਸਾਰੇ ਹੀ ਸੁਣਦੇ ਨੇ, ਚਲੋ ਜੇ ਕੋਈ ਨਾ ਵੀ ਸੁਣੇ ਤੇ ਫਰਕ ਨਹੀਂ ਪੈਂਦਾ, ਪਰ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਖਸ਼ੇ ਹੋਏ ਰਾਗ ਵਿੱਚ, ਬਖਸ਼ੇ ਹੋਏ ਤਾਲ ਤੇ ਬਖਸ਼ੀ ਹੋਈ ਅਸਥਾਈ ਵਿੱਚ ਬਾਣੀ ਦਾ ਕੀਰਤਨ ਕਰਾਂਗੇ ਤੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਜ਼ਰੂਰ ਸੁਣ ਲੈਣਗੇ। ਤੇ ਜੇ ਗੁਰੂ ਸੁਣ ਲਵੇ ਤੇ ਫਿਰ ਜੋ ਬਰਕਤਾਂ ਬਣਦੀਆਂ ਨੇ ਕੰਠ ਤੇ ਵੀ, ਕਲਿਆ ਤੇ ਵੀ, ਔਰ ਕਿਰਤ ਤੇ ਵੀ, ਫਿਰ ਇਹਨਾਂ ਬਰਕਤਾਂ ਨੂੰ ਮਾਣਿਆ ਜਾ ਸਕਦਾ, ਬਿਆਨਿਆ ਨਹੀਂ ਜਾ ਸਕਦਾ। ਮਹਾਰਾਜ ਨੇ ਰਾਗ ਭਾਵੇਂ ਸੋਰਠ ਰਾਗਣੀ ਹੈ, ਪਰ ਰਾਗ ਕਰਕੇ ਪ੍ਰਵਾਨ ਕੀਤਾ। ਦੋ ਤਲ, ਘਰ ਦੂਜਾ ਤੇ ਫਿਰ ਨਾਲ ਸੰਖੇਪ ਰੂਪ ਵਿੱਚ ਮੂਲ ਮੰਤਰ ਹੈਗਾ ਹੈ, ਜਿਸ ਵਿੱਚ ਮਹਾਰਾਜ ਕਹਿੰਦੇ ਕਰਤਾ ਪੁਰਖ ਇੱਕ ਹੈ, ਜਗਤ ਦੀਆਂ ਤਿੰਨੇ ਕਿਰਿਆਵਾਂ ਪੈਦਾ ਕਰਨਾ, ਪਾਲਣਾ ਤੇ ਫਿਰ ਸੰਭਾਲਣਾ, ਉਸ ਇੱਕ ਦੁਆਰਾ ਹੀ ਹੁੰਦੀਆਂ ਪਈਆਂ ਨੇ। ਤੇ ਉਸ ਇੱਕ ਦੀ ਪ੍ਰਾਪਤੀ ਆਪਣੇ ਯਤਨ ਨਾਲ ਨਹੀਂ ਹੈ, ਪ੍ਰਯਾਸ ਨਾਲ ਨਹੀਂ ਹੈ, ਆਰਾਧਨਾ ਤੇ ਸਾਧਨਾ ਨਾਲ ਨਹੀਂ ਹੈ। ਉਸ ਦੀ ਪ੍ਰਾਪਤੀ ਤੋਂ ਮੁਰਾਦ ਹੈ ਉਸ ਨਾਲ ਜੁੜ ਜਾਣਾ, ਉਸ ਵਿੱਚ ਭੇਦ ਹੋ ਜਾਣਾ, ਤੇ ਇਹ ਹੁੰਦਾ ਹੈ ਪ੍ਰਸਾਦ ਕਿਰਪਾ ਦੇ। ਕਈ ਵਾਰੀ ਉਚਾਰਣ ਕਰਨ ਲੱਗਿਆਂ ਅਸੀਂ ਪ੍ਰਸਾਦ ਸ਼ਬਦ ਦਾ ਉਚਾਰਣ ਪ੍ਰਸਾਦ ਹੀ ਕਰ ਛੱਡਦੇ। ਮੈਂ ਅਰਜ਼ ਕਰਨਾ ਚਾਹੁੰਦਾ, ਥੋੜ੍ਹਾ ਜਿਹਾ ਜਦ ਭਾਵਨਾ ਨਾਲ, ਪ੍ਰੇਮ ਨਾਲ ਅੱਖਰਾਂ ਨੂੰ ਦੇਖ ਕੇ, ਅਰਥਾਂ ਨੂੰ ਵਿਚਾਰ ਕੇ, ਭਾਵਲੀਨ ਹੋ ਕੇ ਬਾਣੀ ਪੜ੍ਹਦੇ ਹਾਂ, ਫਿਰ ਇਸ ਤਰ੍ਹਾਂ ਇਹ ਸਾਧਨਾ ਸਾਨੂੰ ਸਮਾਧੀ ਲੀਨ ਕਰਦੇ, ਆਨੰਦ ਨਾਲ ਭਰ ਦਿੰਦੀ ਹੈ। ਬੜੇ ਮਹਾਂਬੋਲ ਸਾਹਿਬ ਨੇ ਆਖੇ ਨੇ, ਜਿਨ੍ਹਾਂ ਵਿੱਚ ਆਪ ਅਗਲੀਆਂ ਪੰਗਤੀਆਂ ਪ੍ਰੇਮ ਸਹਿਤ ਜੋ ਸਤਿਗੁਰੂ ਜੀ ਨੇ ਸਾਡੀ ਝੋਲੀ ਚ ਪਾਈਆਂ ਨੇ, ਪ੍ਰੇਮ ਸਹਿਤ ਇਹਨਾਂ ਨੂੰ ਸਰਵਣ ਕਰੀਏ ਜੀ।
ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਦੇ।
ਜਗਿਆਸੂ ਬੇਨਤੀ ਕਰਨ ਲੱਗਾ, ਹੇ ਗੁਰੂ ਅਰਜਨ ਦੇਵ ਮਹਾਰਾਜ, ਹੇ ਮਹਿਮਾ ਦੇ ਮਾਲਕ ਸਤਿਗੁਰੂ, ਮੈਂ ਬੜੇ ਗ੍ਰੰਥਾਂ ਦਾ ਪਾਠ ਪਠਨ ਕੀਤਾ, ਛੇ ਸ਼ਾਸਤਰ ਨੇ, ਚਾਰ ਵੇਦ ਨੇ, ਔਰ ਹੋਰ ਬੜੇ ਨੇ, 18 ਪੁਰਾਣ, 27 ਸਿਮਰਤੀਆਂ, ਅੰਜੀਰ, ਤੌਰੇਤ, ਜੰਬੂਰ, ਧੰਪਤ ਤੇ ਹੋਰ ਬਥੇਰੇ ਗ੍ਰੰਥ ਨੇ, ਜਿਨ੍ਹਾਂ ਦਾ ਪਾਠ ਕਰ ਕਰਕੇ ਮੈਂ ਥੱਕ ਗਿਆ। ਮੈਂ ਇਸ ਤਰ੍ਹਾਂ ਦੀ ਆਰਾਧਨਾ ਸਾਧਨਾ ਕੀਤੀ ਹੈ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਉੜਾ ਖੁੱਲ੍ਹਾ ਰੱਖਿਆ ਮਹਾਰਾਜ, ਔਰ ਇਹਦਾ ਉਚਾਰਣ ਵੀ ਥੋੜ੍ਹਾ ਜਿਹਾ ਮੂੰਹ ਖੁੱਲ੍ਹਾ ਕਰਕੇ ਹੀ ਹੁੰਦਾ। ਜੇ ਇਸਦਾ ਉਚਾਰਣ ਵਿਚਾਰਿਓ ਕਰ ਲਈਏ, ਪੜ੍ਹਿਓ ਕਰ ਲਈਏ, ਤਾਂ ਫਿਰ ਊੜਾ ਔਂਕੜ ਉਚਾਰਣ ਹੋ ਜਾਂਦਾ, ਤੇ ਸਤਿਗੁਰੂ ਦੀ ਜਿਹੜੀ ਕਲਾ ਹੈ ਨਾ ਇਸ ਕੰਪੋਜੀਸ਼ਨ ਦੁਆਰਾ ਵਰਤਦੀ, ਉਸ ਤੋਂ ਫਿਰ ਸਾਡਾ ਹਿਰਦਾ ਵਾਂਝਾ ਰਹਿ ਜਾਂਦਾ। ਮਹਾਰਾਜ ਨੇ ਜੋ ਬੋਲ ਲਿਖੇ ਨੇ, ਇਹ ਸਾਰੇ ਮਨ ਰੂਪੀ ਦੁਸ਼ਮਣ ਨੂੰ ਮੁਕਾਉਣ ਵਾਸਤੇ ਮੁਕੰਮਲ ਤੀਰ ਦਾ ਕੰਮ ਕਰਦੇ ਹਨ। ਪਰ ਜਦੋਂ ਅਸੀਂ ਗੁਰੂ ਬਾਬੇ ਦੀ ਬਖਸ਼ੀ ਹੋਈ ਬੰਦਿਸ਼ ਤੋੜ ਲੈਂਦੇ ਹਾਂ, ਕੰਪੋਜੀਸ਼ਨ ਤੋੜ ਲੈਂਦੇ ਹਾਂ, ਉਚਾਰਣ ਮਨ ਮਰਜ਼ੀ ਦਾ ਕਰ ਲੈਂਦੇ ਹਾਂ, ਫਿਰ ਇੰਜ ਕਹਿ ਲਓ ਬਈ ਮਨ ਰਿਪ ਵੱਲ ਤੀਰ ਤਾਂ ਚਲਾਇਆ ਹੈ, ਪਰ ਤੀਰ ਤੋੜ ਕੇ ਚਲਾਇਆ, ਤੇ ਟੁੱਟਿਆ ਹੋਇਆ ਤੀਰ ਕਿਵੇਂ ਦੁਸ਼ਮਣ ਨੂੰ ਮਾਰੇਗਾ? ਇਸ ਲਈ ਬੜਾ ਖਿਆਲ ਰੱਖਣਾ ਪੈਂਦਾ ਹੈ। ਸਾਹਿਬ ਕਹਿੰਦੇ ਨੇ, ਉਹ ਜਗਿਆਸੂ ਦੇ ਸਵਾਲ ਨੇ, ਹੇ ਗੁਰੂ ਅਰਜਨ ਦੇਵ ਮਹਾਰਾਜ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ। ਬੜੀਆਂ ਸਾਧਨਾ ਕੀਤੀਆਂ ਨੇ, ਤਰ੍ਹਾਂ ਤਰ੍ਹਾਂ ਦੇ ਗ੍ਰੰਥਾਂ ਦਾ ਅਧਿਐਨ ਕੀਤਾ ਹੈ, ਵੇਦਾਂ ਦੀ ਵਿਚਾਰ ਕੀਤੀ ਹੈ, ਤੇ ਨਿਓਲੀ ਕਰਮ ਆਪਣੀਆਂ ਆਂਦਰਾਂ ਨੂੰ ਹਿਲਾਉਣਾ, ਔਰ ਇਸ ਤਰ੍ਹਾਂ ਨੇਤੀ ਧੋਤੀ ਕਰਨਾ, ਔਰ ਸਰੀਰ ਦੀ ਸ਼ੁੱਧੀ ਆਦਕ ਮੰਨਣਾ। ਮਹਾਰਾਜ ਕਹਿੰਦੇ ਫਿਰ ਭੁਅੰਗਮ ਆਸਣ ਕਰਨੇ। ਇਹ ਤਰ੍ਹਾਂ ਤਰ੍ਹਾਂ ਦੀਆਂ ਸਾਧਨਾ ਮਨੁੱਖ ਨੇ ਇਸ ਲਈ ਸ਼ੁਰੂ ਕੀਤੀਆਂ ਬਈ ਇਹਨਾਂ ਸਾਧਨਾ ਦੁਆਰਾ ਸ਼ਾਇਦ ਪਰਮਾਤਮਾ ਮਿਲ ਜਾਂਦਾ। ਮੁਬਾਰਕ ਸੀ ਚੱਲੇ ਤੇ ਸਹੀ, ਪਰ ਚੱਲਣਾ ਉਦੋਂ ਚੱਲਣਾ ਨਹੀਂ ਆਉਂਦਾ ਜਦੋਂ ਮਨੁੱਖ ਨੂੰ ਮੰਜ਼ਲ ਦਾ ਗਿਆਨ ਨਾ ਹੋਵੇ, ਮੰਜ਼ਲ ਬਾਰੇ ਪਤਾ ਨਾ ਹੋਵੇ। ਜੈਸੇ ਇੱਕ ਮਨੁੱਖ ਦੌੜਦਾ ਜਾ ਰਿਹਾ ਹੋਵੇ, ਪਿੱਠ ਤੇ ਭਾਰ ਬੰਨਿਆ ਹੋਵੇ, ਸੌ ਸਾਹ ਹੋਵੇ, ਪਸੀਨਾ ਪਸੀਨਾ ਹੋਵੇ, ਤਾਂ ਦੇਖਣ ਵਾਲੇ ਕਹਿਣਗੇ ਬੜੀ ਤੇਜ਼ ਦੌੜਦਾ ਪਿਆ। ਖੁਦ ਨੂੰ ਵੀ ਮਹਿਸੂਸ ਹੋਵੇਗਾ, ਸਾਹ ਚੜ੍ਹੇਗਾ, ਜਿਸਮ ਥੱਕ ਜਾਏਗਾ, ਲੱਗੇਗਾ ਮੈਂ ਚੱਲਦਾ ਪਿਆ ਹਾਂ। ਦੁਨੀਆ ਦੇ ਨੁਕਤਾ ਨਿਗਾਹ ਤੋਂ ਦੇਖੋਗੇ ਤੇ ਚੱਲਣਾ ਇਸ ਨੂੰ ਹੀ ਕਹਿੰਦੇ, ਪਰ ਜੇਕਰ ਉਸ ਮਨੁੱਖ ਨੂੰ ਆਪਣੀ ਮੰਜ਼ਿਲ ਦਾ ਗਿਆਨ ਨਾ ਹੋਵੇ ਮੈਂ ਕਿੱਥੇ ਜਾਣਾ ਹੈ, ਤੇ ਫਿਰ ਗਿਆਨਵਾਨ ਪੁਰਸ਼ ਦਾ ਨਜ਼ਰੀਆ ਇਸ ਚੱਲਣ ਨੂੰ ਚੱਲਣਾ ਨਹੀਂ ਆਖੇਗਾ, ਇਸ ਚੱਲਣ ਨੂੰ ਭਟਕਣਾ ਆਖੇਗਾ। ਬੜੇ ਲੋਕ ਭਟਕਦੇ ਪਏ ਨੇ, ਜੈਸੇ ਭਾਈ ਸਾਹਿਬ ਜੀਆਂ ਦੇ ਬੋਲ ਨੇ, ਕਹਿੰਦੇ ਨੇ ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਭਟਕਦਾ ਪਿਆ। ਬੰਦਿਆਂ ਨੂੰ ਸਜਦੇ ਪਿਆ ਕਰਦਾ ਹੈ, ਕਬਰਾਂ ਨੂੰ ਸਜਦੇ ਪਿਆ ਕਰਦਾ ਹੈ, ਤੇ ਜੜੇ ਜੋਤਸ਼ੀਆਂ ਦੇ ਸਾਹਮਣੇ ਇੰਜ ਪੂਰਾ ਹੱਥ ਫੈਲਾ ਕੇ ਬਹਿ ਜਾਂਦਾ ਹੈ ਜਿਵੇਂ 100 ਜਨਮਾਂ ਤੋਂ ਮੰਗਤਿਆਂ ਦੇ ਖਾਨ ਵਿਦਾਨ ਵਿੱਚ ਹੀ ਜੰਮਿਆ ਆਇਆ ਹੋਵੇ। ਕਿਧਰੇ ਜਾਣ ਦੀ ਲੋੜ ਨਹੀਂ ਹੈ, ਇੱਕ ਦਫਾ ਜ਼ਿੰਦਗੀ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਣੀ ਝੋਲੀ ਫੈਲਾ ਲਓ, ਗੁਰੂ ਇੰਨਾ ਦੇ ਦੇਵੇਗਾ, ਸਾਰਾ ਜੀਵਨ ਵੰਡਦੇ ਰਹੋਗੇ, ਮੁੱਕੇਗਾ ਨਹੀਂ, ਵੱਧਦਾ ਜਾਏ। ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਏ। ਸੁੱਖ ਵਿੱਚ ਆ ਜਾਈਏ ਫਿਰ ਵੀ ਮਨ ਭਟਕ ਜਾਂਦਾ, ਦੁੱਖ ਵਿੱਚ ਵੀ ਭਟਕ ਜਾਂਦਾ ਹੈ। ਇਹ ਕੁਝ ਦਿਨਾਂ ਦੀ ਪਹਿਲੀ ਪੁਰਾਣੀ ਗੱਲ ਹੈਗੀ ਹੈ। ਟੋਰਾਂਟੋ ਦੇ ਕੋਲ ਇੱਕ ਸ਼ਹਿਰ ਹੈਗਾ ਗੋਲਫ, ਛੋਟਾ ਜਿਹਾ ਨਗਰ ਹੈ ਗੋਲਫ। ਉੱਥੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਮਿਹਰ ਨਾਲ ਇੱਕ ਹਫ਼ਤਾ ਦਾਸ ਕਥਾ ਕਰਨ ਵਾਸਤੇ ਗਿਆ ਸੀ ਤੇ ਇੱਕ ਦੰਪਤੀ ਜੋੜਾ ਰੋਂਦਿਆਂ ਹੋਇਆ ਮਿਲਿਆ। ਮੈਂ ਕਿਹਾ ਕੀ ਗੱਲ ਹੈ? ਉਹ ਬੀਬੀ ਜੀ ਕਹਿਣ ਲੱਗੇ ਇਹਨਾਂ ਦਾ ਨਾਮ ਸੁਖਮਿੰਦਰ ਸਿੰਘ ਹੈ, ਭਾਈ ਸੁਖਮਿੰਦਰ ਸਿੰਘ ਪੇਸ਼ੇ ਵਜੋਂ ਇੰਜੀਨੀਅਰ ਨੇ, ਪਰ ਗੁਰੂ ਦੀ ਪ੍ਰਭੂ ਦੀ ਨੇਕ ਦਿਮਾਗ ਵਿੱਚ ਕੈਂਸਰ ਦੀ ਬਿਮਾਰੀ, ਟਿਊਮਰ ਬਣ ਗਿਆ। ਬੜੇ ਰੋਂਦੇ ਪਏ ਸਨ, ਬੜੇ ਭਟਕਦੇ ਪਏ ਸਨ। ਮੈਨੂੰ ਕਹਿਣ ਲੱਗੇ ਇਹਨਾਂ ਦਾ ਪਿਤਾ ਵੀ ਇਸੇ ਬਿਮਾਰੀ ਨਾਲ ਮਰ ਗਿਆ ਹੈ, ਮੌਤ ਹੋ ਗਈ, ਤੁਸੀਂ ਅਰਦਾਸ ਕਰੋ। ਮੈਂ ਕਿਹਾ ਅਰਦਾਸ ਭੁਲੇਖੇ ਚ ਨਾ ਪੈਣਾ, ਗੁਰੂ ਸਭ ਦੀ ਸੁਣਦਾ ਹੈ, ਕੋਈ ਐਸਾ ਨਹੀਂ ਹੈ ਜਿਸ ਦੀ ਗੁਰੂ ਨਾ ਸੁਣਦਾ ਹੋਵੇ। ਬਸ ਥੋੜਾ ਜਿਹਾ ਗੁਰੂ ਚਰਨਾਂ ਵਿੱਚ ਢਹਿ ਪਈ, ਤੇ ਢਹਿੰਦਾ ਬੰਦਾ ਉਦੋਂ ਹੀ ਹੈ ਜਦੋਂ ਹਾਰ ਜਾਂਦਾ। ਅਬ ਹਉ ਚੱਲੀ ਠਾਕੁਰ ਪੈ ਹਾਰ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਗਤਾਂ ਦੇ ਜੋੜੇ ਝਾੜ ਕੇ ਧੂੜ ਮੱਥੇ ਤੇ ਲਾਓ, ਚੌਪਈ ਸਾਹਿਬ ਜੀ ਦੇ ਪਾਠ ਕਰਦੇ ਰਹੋ, ਗੁਰਮੰਤਰ ਦਾ ਜਪ ਕਰਦੇ ਰਹੋ, ਗੁਰੂ ਰਾਮਦਾਸ ਮਹਾਰਾਜ ਦਾ ਧਿਆਨ ਕਰਕੇ। ਅਸੀਂ ਅਰਦਾਸ ਵੀ ਸਾਰਿਆਂ ਨੇ ਕੀਤੀ। ਸਤਿਗੁਰੂ ਜੀ ਦੀ ਕਲਾ ਵਰਤੀ, ਉਹਨਾਂ ਨੇ ਸਰਜਰੀ ਦਾ ਦਿਨ ਡਾਕਟਰਾਂ ਨੇ ਤੈਅ ਕੀਤਾ ਹੋਇਆ ਸੀ, ਬਈ ਫਲਾਣੀ ਤਾਰੀਖ ਸਰਜਰੀ ਹੈਗੀ, 22 ਜੂਨ ਦਾ ਸਮਾਂ ਉਹਨਾਂ ਨੇ ਰੱਖਿਆ ਸੀ। ਇੱਕ ਦਿਨ ਪਹਿਲੇ ਉਹ ਹਸਪੀਟਲ ਲੈ ਗਏ ਤੇ ਭਾਈ ਸੁਖਮਿੰਦਰ ਸਿੰਘ ਦੇ ਸਰੀਰ ਨੂੰ ਬ੍ਰੇਨ ਦੇ ਆਪਰੇਸ਼ਨ ਲਈ ਤਿਆਰ ਕੀਤਾ। ਕੁਝ ਡਾਕਟਰ ਸੱਜਣ ਬੈਠੇ ਹੋਣਗੇ ਜਾਣਦੇ, ਬਈ ਆਪਰੇਸ਼ਨ ਕਰਨ ਤੋਂ ਪਹਿਲੇ ਬਾਡੀ ਨੂੰ ਤਿਆਰ ਕਰਨਾ ਪੈਂਦਾ, ਕੁਝ ਆਈ ਵੀ ਇੰਜੈਕਸ਼ਨ ਲਾਉਣੇ ਪੈਂਦੇ ਉਸ ਢੰਗ ਨਾਲ ਕਿ ਬਾਡੀ ਉਸ ਲਈ ਤਿਆਰ ਹੋ ਸਕੇ। ਇੱਕ ਦਿਨ ਪਹਿਲਾਂ ਉਹ ਸਰਜਰੀ ਕਰਨ ਲਈ ਤਿਆਰ ਕਰਦੇ ਰਹੇ ਤੇ ਫਿਰ ਸਰਜਰੀ ਵਾਸਤੇ ਆਪਰੇਸ਼ਨ ਟੇਬਲ ਤੇ ਲੈ ਗਏ। ਇਹ ਪ੍ਰਤੱਖ ਕ੍ਰਿਸ਼ਮਾ ਹੈ। ਆਪਰੇਸ਼ਨ ਥੀਏਟਰ ਵਿੱਚ ਲੈ ਗਏ ਤੇ ਉਹਨਾਂ ਨੇ ਨਿਸ਼ਾਨ ਲਗਾ ਲਏ, ਬਈ ਇੱਥੇ ਕੱਟਣਾ ਹੈ, ਇੰਨਾ ਕੱਟਣਾ ਹੈ, ਇਹ ਚੀਜ਼ ਰਿਮੂਵ ਕਰਨੀ ਹੈ। ਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਖੇਡ ਇਹ ਵਰਤੀ ਕਿ ਜਿਸ ਮੇਨ ਡਾਕਟਰ ਨੇ ਉਹ ਕੱਟ ਲਾਉਣਾ ਸੀ ਨਾ, ਸਰਜਰੀ ਕਰਨੀ ਸੀ, ਉਹ ਪਹਿਲੇ 2 ਘੰਟੇ ਲੇਟ ਹੀ ਹੋ ਗਏ। ਭਾਈ ਸੁਖਮਿੰਦਰ ਸਿੰਘ ਮੈਨੂੰ ਦੱਸਦੇ ਨੇ, ਕਹਿੰਦੇ ਨੇ ਮੈਂ ਚੌਪਈ ਸਾਹਿਬ ਦੇ ਪਾਠ ਕਰਦਾ ਗਿਆ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤੋ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਲ। ਸਤਿਗੁਰੂ ਜੀ ਨੇ ਆਪ ਇਸ ਬਾਣੀ ਦਾ ਬਰਕਤ ਤੇ ਬਲ ਬਿਆਨ ਕੀਤਾ ਹੈ। ਸੁਣੇ ਗੁੰਗ ਜੋ ਯਾਹੇ ਸੋ ਰਸਨਾ ਪਾਵੇ, ਸੁਣੇ ਮੂਰ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹੇ, ਹੋ ਜੋ ਯਾਕੀ ਏਕ ਵਾਰ ਚੌਪਈ ਕੋ ਕਹੇ। ਇਕਾਗਰ ਹੋ ਕੇ ਜਿਹੜਾ ਜਪ ਕਰਦਾ ਹੈ ਨਾ, ਸਾਰੀ ਖੇਡ ਬਣ ਜਾਂਦੀ, ਬਰਕਤ ਬਣ ਜਾਂਦੀ ਹੈ। ਬਾਅਦ ਚ ਮੇਨ ਮੁਖੀ ਡਾਕਟਰ ਆਈ ਤੇ ਆ ਕੇ ਕਹਿਣ ਲੱਗੀ, ਆਪਰੇਸ਼ਨ ਦੀ ਸਾਰੀ ਤਿਆਰੀ ਸੀ, ਆਖਣ ਲੱਗੀ ਲੈਟ ਮੀ ਫਾਈਨਲ ਸਕੈਨ, ਬਈ ਪਹਿਲੇ ਫਾਈਨਲ ਸਕੈਨ ਕਰ ਲਈਏ, ਕੱਟਣਾ ਕਿਹੜਾ ਹਿੱਸਾ ਹੈ, ਉਹਦੇ ਚ ਜ਼ਿੰਦਗੀ ਦਾ ਰਿਸਕ ਸੀ, ਬਚ ਵੀ ਸਕਦਾ ਮਰ ਵੀ ਸਕਦਾ। ਦੋਵੇਂ ਹੀ ਗੱਲਾਂ ਹੈਗੀਆਂ ਨੇ, ਪਰ ਜਦ ਫਾਈਨਲ ਸਕੈਨ ਕੀਤੀ ਨਾ ਤੇ ਡਾਕਟਰ ਹੈਰਾਨ ਹੋ ਗਈ, ਕਹਿਣ ਲੱਗੀ ਮਿਸਟਰ ਸਿੰਘ ਇਟਸ ਮਿਰਾਕਲ, ਇਹ ਕ੍ਰਿਸ਼ਮਾ ਹੋ ਗਿਆ ਹੈ, ਹੁਣ ਆਪਰੇਸ਼ਨ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਕੈਂਸਰ ਤੇ ਹੈ ਹੀ ਨਹੀਂ ਹੈ, ਇੱਕ ਡੋਟ ਜਿਹਾ ਨਿਸ਼ਾਨ ਜਿਹਾ ਹੈਗਾ ਉਹਦੇ ਲਈ ਆਪਰੇਸ਼ਨ ਦੀ ਲੋੜ ਨਹੀਂ ਹੈਗੀ, ਅਸੀਂ ਦਵਾਈ ਦੇਵਾਂਗੇ, ਅਸੀਂ ਦਵਾਈ ਦੇ ਦਿੰਦੇ ਹਾਂ ਤੇ ਤੁਸੀਂ ਬਿਲਕੁਲ ਠੀਕ ਹੈਗੇ ਹੋ। ਵਧਾਈਆਂ ਦਿੱਤੀਆਂ ਸਾਰਿਆਂ। ਮੈਂ ਅਰਜ਼ ਕਰਾਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਲਾ ਹੈ, ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਲਾ ਹੈ, ਪਰ ਸਾਡਾ ਮਨ ਫਿਰ ਇੱਥੋਂ ਛੁੱਟ ਕੇ ਮਨੁੱਖਾਂ ਦਾ ਚੇਲਾ ਬਣਨ ਲਈ ਦੌੜ ਜਾਂਦਾ ਹੈ। ਅਸੀਂ ਸਤਿਗੁਰੂ ਜੀ ਦੀ ਇਬਾਦਤ ਨੂੰ, ਪ੍ਰਸਤਿਸ਼ ਨੂੰ, ਇਨਾਇਤ ਨੂੰ ਛੱਡ ਕੇ ਭੁੱਲ ਜਾਂਦੇ ਹਾਂ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਹਾਂ, ਅਸੀਂ ਆਪਣੇ ਆਪ ਨੂੰ ਹੋਰਨਾਂ ਨਾਲ ਹੀ ਜੋੜ ਲੈਂਦੇ ਹਾਂ। ਇਹਨਾਂ ਸਾਧਨਾਵਾਂ ਚ ਉਹ ਖੇਡ ਵੀ ਨਹੀਂ ਬਣਦੀ ਤੇ ਇਹ ਖੇਡ ਵੀ ਨਹੀਂ ਬਣਦੀ। ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ, ਭਟਕਦੇ ਫਿਰਦੇ ਹਾਂ। ਕਦੀ ਕਦੀ ਕੁਝ ਲੋਕ ਸਾਨੂੰ ਐਵੇਂ ਹੀ ਬਦਨਾਮ ਕਰ ਛੱਡਦੇ, ਇਹ ਸਤਵਾਦੀਆਂ ਦੀ ਕੌਮ, ਦਾਨੀਆਂ ਦੀ ਕੌਮ, ਬ੍ਰਹਮ ਗਿਆਨੀਆਂ ਦੀ ਕੌਮ, ਤੇ ਲੋਕੀ ਕਹਿ ਛੱਡਦੇ ਨੇ ਬਈ ਇਹ ਤੇ ਅੱਤਵਾਦੀ ਹੈਗੇ, ਇਹ ਤੇ ਸੁਭਾਅ ਹੈ, ਤੇ ਅਸੀਂ ਫਿਰ ਜੁੜ ਜਾਂਦੇ ਹਾਂ। ਅਸੀਂ ਕਹਿੰਦੇ ਹਾਂ ਸ਼ਾਇਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਰਕਤ ਹੈ ਹੀ ਨਹੀਂ ਹੈ ਬੰਦਿਆਂ ਕੋਲੋਂ ਮਿਲ, ਦੂਜੇ ਪਾਸੇ ਮਿਲਣੀ ਹੈ। ਬੜੇ ਸੋਹਣੇ ਇੱਕ ਆਲਮ ਦੇ ਦੋ ਬੋਲ ਨੇ, ਉਹ ਕਹਿੰਦੇ ਦੀਵਾਰ ਕਿਆ ਗਿਰੀ ਮੇਰੇ ਖਸਤਾ ਮਕਾਨ ਕੀ, ਲੋਗੋਂ ਨੇ ਮੇਰੇ ਸਹਿਨ ਮੇ ਰਸਤੇ ਬਣਾ ਲਈ, ਥੋੜਾ ਜਿਹਾ ਇੱਕ ਪਾਸਾ ਢੱਠਿਆ ਕੀ ਲੋਕਾਂ ਨੇ ਤੇ ਚੌਰਾਹਾ ਹੀ ਬਣਾ ਲਿਆ, ਫਿਰ ਦੌੜਦੇ ਹੋਏ ਦਿਖਾਈ ਪੈਂਦੇ, ਰਸਤਾ ਹੀ ਬਣਾ ਲੈਂਦੇ ਨੇ। ਮੈਂ ਅਰਜ਼ ਕਰਨਾ ਚਾਹੁੰਦਾ ਆਪਣੇ ਭਰੋਸੇ ਦੀ ਦੀਵਾਰ ਨੂੰ ਮਜ਼ਬੂਤ ਕਰੋ, ਹੋਰ ਕਿਤੇ ਮਿਲਦਾ ਹੋਵੇਗਾ ਮੈਂ ਕਹਿ ਨਹੀਂ ਸਕਦਾ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਵਿੱਚ ਸਭ ਕੁਝ ਮਿਲਦਾ ਹੈ, ਹਰ ਇੱਕ ਨੂੰ ਮਿਲਦਾ ਹੈ, ਇਹ ਸੱਚ ਕਹਿਣ ਤੋਂ ਮੈਂ ਰਹਿ ਨਹੀਂ ਸਕਦਾ। ਸਭ ਕੁਝ, ਸਭ ਬਰਕਤਾਂ ਮਿਲਦੀਆਂ ਨੇ, ਔਰ ਪਰਮਾਤਮਾ ਦਾ ਰਸ ਮਿਲਦਾ, ਆਨੰਦ ਮਿਲਦਾ ਹੈ, ਬਰਕਤਾਂ ਮਿਲਦੀਆਂ ਨੇ। ਮਹਾਰਾਜ ਜੀ ਦੇ ਕੋਲ ਅਭਿਆਸੀ ਪੁਰਸ਼ ਜਗਿਆਸੂ ਪੁਰਸ਼ ਕਹਿੰਦਾ ਹੈ, ਹੇ ਸਤਿਗੁਰੂ ਪਾਤਸ਼ਾਹ ਮੈਂ ਆਹ ਸਭ ਕੁਝ ਕੀਤਾ ਹੈ ਪਰ ਖੇਡ ਕੋਈ ਨਹੀਂ ਬਣੀ। ਮੰਨਣੀ ਹੈ ਸਿੱਖ ਜਗਤ ਦੀ ਅਜ਼ੀਮ ਤਰੀਨ ਸ਼ਖਸੀਅਤ ਪੰਥ ਰਤਨ ਗੁਰਮਤ ਵਿਦਿਆ ਮਾਰਤੰਡ ਇਸ ਯੁੱਗ ਦੇ ਭਾਈ ਗੁਰਦਾਸ ਗਿਆਨੀ ਸੰਤ ਸਿੰਘ ਜੀ ਮਸਕੀਨ ਜੀਆਂ ਦੇ ਕੋਲ ਇੰਦੌਰ ਵਿੱਚ ਇੱਕ ਜੈਨੀ ਸਾਧੂ ਆਇਆ ਤੇ ਆਖਣ ਲੱਗਾ ਮੈਂ ਤੁਹਾਡੇ ਨਾਲ ਇੱਕ ਜ਼ਿਕਰ ਸਾਂਝਾ ਕਰਨਾ ਹੈ। ਕਹਿੰਦਾ ਮੈਂ ਓਮ ਸ਼ਬਦ ਦਾ ਜਪ ਕੀਤਾ ਹੈ, ਹਰੀ ਸ਼ਬਦ ਦਾ ਜਪ ਕੀਤਾ ਹੈ, ਰਾਮ ਸ਼ਬਦ ਦਾ ਜਪ ਕੀਤਾ ਹੈ, ਇਹ ਸਾਰੇ ਬਰਕਤ ਰੱਖਦੇ ਨੇ। ਅੱਲਾਹੂ ਦਾ ਜਪ ਕੀਤਾ ਹੈ ਤੇ ਕਹਿੰਦਾ ਇੱਕ ਇੱਕ ਮੰਤਰ ਮੈਂ 6-6 ਮਹੀਨੇ ਜਪਿਆ ਪਰ ਮੇਰੀ ਉਹ ਖੇਡ ਨਹੀਂ ਬਣੀ। ਕਹਿੰਦਾ ਮੈਂ ਹੱਥ ਜੋੜ ਕੇ ਕਹਿਣਾ ਚਾਹੁੰਦਾ ਹਾਂ ਮੈਂ ਆਪਣੇ ਬੱਚਿਆਂ ਦੇ ਰਿਸ਼ਤੇ ਆਪਣੇ ਪਰਿਵਾਰਾਂ ਚ ਕਰਨੇ ਨੇ, ਇਸ ਲਈ ਇੱਥੇ ਤੇ ਮੈਂ ਨਹੀਂ ਕਹਿ ਸਕਿਆ, ਪਰ ਮੈਂ ਤੁਹਾਨੂੰ ਕਹਿੰਦਾ ਹਾਂ ਸਾਰੀ ਦੁਨੀਆ ਨੂੰ ਦੱਸ ਦਿਓ ਜੋ ਮੇਰੀ ਖੇਡ ਬਾਕੀ ਮੰਤਰਾਂ ਨਾਲ 6-6 ਮਹੀਨੇ ਜਪ ਕਰਦਿਆਂ ਨਹੀਂ ਬਣੀ, ਉਹ ਖੇਡ ਗੁਰਮੰਤਰ ਦਾ 1 ਹਫ਼ਤਾ ਜਪ ਕਰਦਿਆਂ ਮੇਰੀ ਬਣ ਗਈ। ਤੇ ਤੁਸੀਂ ਵੀ ਕਰਕੇ ਦੇਖੋ ਆਪਣੇ ਘਰ ਵਿੱਚ। ਮਾਨਵੀ ਸਿੰਘ ਸਾਹਿਬ ਵੇਦਾਂਤੀ ਜੀ ਕੱਲ ਮੇਰੇ ਛੋਟੇ ਬ੍ਰਦਰ ਨੂੰ ਕਹਿ ਰਹੇ ਸਨ ਬਈ ਜ਼ਿਆਦਾ ਤੈਨੂੰ ਨਹੀਂ ਕਹਿਣਾ, 15 ਮਿੰਟ ਵਾਹਿਗੁਰੂ 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 ਦਾ ਜਪ ਕਰਿਆ ਕਰ ਤੇ ਫਿਰ ਬਰਕਤਾਂ ਤੇਰੇ ਕੋਲੋਂ ਸੰਭਾਲੀਆਂ ਨਹੀਂ ਜਾਣਗੀਆਂ। ITC ਦੇ ਮਾਧਿਅਮ ਨਾਲ ਸਾਰੇ ਜਗਤ ਵਿੱਚ ਪ੍ਰਸਾਰਣ ਜਾ ਰਿਹਾ ਹੈ ਤੇ ਸਾਰੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੁਣ ਰਹੇ ਨੇ। ਮੈਂ ਬੇਨਤੀ ਕਰਨਾ ਚਾਹੁੰਦਾ ਅੰਮ੍ਰਿਤ ਵੇਲੇ ਜਾਗ ਕੇ 1/2 ਘੰਟਾ 1 ਘੰਟਾ ਵਾਹਿਗੁਰੂ ਮੰਤਰ ਦਾ ਜਪ ਕਰੋ, ਤੁਹਾਡੇ ਕੋਲੋਂ ਬਰਕਤਾਂ ਸੰਭਾਲੀਆਂ ਨਹੀਂ ਜਾਣਗੀਆਂ, ਇਨਾਇਤਾਂ ਸੰਭਾਲੀਆਂ ਨਹੀਂ ਜਾਣਗੀਆਂ। ਤੇ ਸ੍ਰੀ ਹਰਿਮੰਦਰ ਸਾਹਿਬ ਦੀ ਮਹਿਮਾ ਤੇ ਕੀ ਆਖਣੀ ਹੈ, 33 ਕਰੋੜ ਦੇਵਤਾ ਰਿਸ਼ੀ ਮੁਨੀ ਮਹਾਨ ਯੋਗੀ ਤਪੱਸਵੀਆਂ ਦੀਆਂ ਆਤਮਾਵਾਂ ਗੁਪਤ ਰੂਪ ਵਿੱਚ ਹਰ ਰੋਜ਼ ਇੱਥੇ ਆ ਕੇ ਤੇ ਇੱਥੋਂ ਚਰਨ ਧੂੜ ਲੈ ਕੇ ਜਾਂਦੀਆਂ ਨੇ। ਸਾਰਿਆਂ ਨੂੰ ਇਹ ਪਤਾ ਨਹੀਂ ਚੱਲਦਾ, ਸਾਰਿਆਂ ਨੂੰ ਇਹ ਪਤਾ ਨਹੀਂ ਚੱਲਦਾ, ਵਿਰਲੇ ਵਿਰਲੇ ਅਭਿਆਸੀ ਪੁਰਖਾਂ ਨੂੰ ਪਤਾ ਚੱਲਦਾ ਹੈ। ਪਰ ਤੁਸੀਂ ਜਪ ਦਾ ਅਭਿਆਸ ਕਰਕੇ ਦੇਖ ਲੋ, ਤੁਹਾਨੂੰ ਦਿਖਣ ਲੱਗ ਪੈਣਗੇ, ਦੀਦਾਰ ਹੋਣ ਲੱਗ ਪਵੇਗਾ ਔਰ ਇਹ ਬਰਕਤ ਬਰਸ ਪਵੇਗੀ। ਮਹਾਰਾਜ ਜੀ ਦੇ ਇਹਨਾਂ ਬਚਨਾਂ ਦੀ ਵਿਚਾਰ ਪ੍ਰੇਮ ਸਹਿਤ ਸਰਵਣ ਕਰੀਏ। ਹਾਂਜੀ,
ਪੰਚ ਜਨਾ ਸਿਉ ਸੰਗ ਨ ਛੁਟਕਿਓ ਅਦਕ ਅਹੰ ਬੁੱਧ ਬਾਦੇ।
ਜਦੋਂ ਮੈਂ ਇਹ ਪੜਿਆ ਹੈ, ਇਹ ਪੜਿਆ ਹੈ, ਇਹ ਸਾਧਨਾ ਕੀਤੀ, ਇਹ ਆਰਾਧਨਾ ਕੀਤੀ, ਹਉਮੈ ਵਧ ਗਈ ਤੇ ਇਹਨਾਂ ਪੰਜਾਂ ਵਿਕਾਰਾਂ ਨਾਲੋਂ ਮੇਰਾ ਸਾਥ ਨਹੀਂ ਛੁੱਟ ਸਕਿਆ।
ਪਿਆਰੇ ਇਨ ਬਿਦ ਮਿਲਣ ਨਾ ਜਾਏ।
ਮੇਰੇ ਪਿਆਰੇ ਗੁਰੂ ਅਰਜਨ ਦੇਵ ਮਹਾਰਾਜ, ਮੈਂ ਥੱਕ ਗਿਆ, ਪਰੇਸ਼ਾਨ ਹੋ ਗਿਆ, ਇਨ੍ਹਾਂ ਤਰੀਕਿਆਂ ਨਾਲ ਮਿਲਿਆ ਨਹੀਂ ਜਾਂਦਾ। ਲੋਕੀ ਕਹਿੰਦੇ ਨੇ ਯੋਗ ਸਾਧਨਾ ਕਰਨ ਨਾਲ ਸਰੀਰ ਬੜਾ ਮਜ਼ਬੂਤ ਹੋ ਜਾਂਦਾ, ਬੜਾ ਤਾਕਤਵਰ ਹੋ ਜਾਂਦਾ ਹੈ। ਮੈਂ ਅਰਜ਼ ਕਰਾਂ, ਇਹ ਵੀ ਖਾਮ ਖਿਆਲੀ ਹੈ, ਅਸਲੀਅਤ ਨਹੀਂ ਹੈ। ਜੇ ਅਸਲੀਅਤ ਹੁੰਦੀ ਨਾ ਤੇ ਅਸਾਂ ਪਿੱਛੇ ਸਾਰਿਆਂ ਨੇ ਦੇਖਿਆ ਹੈ, ਵੱਡਾ ਯੋਗ ਗੁਰੂ ਬਾਬਾ ਰਾਮਦੇਵ ਜੀ ਜਿਹੜੇ ਸਾਰਿਆਂ ਨੂੰ ਯੋਗਾ ਕਰਾ ਕਰਾ ਕੇ ਕਹਿੰਦੇ ਨੇ ਨਿਰੋਗ ਕਰਦੇ ਪਏ ਆ, ਸਰੀਰ ਮਜ਼ਬੂਤ ਕਰਦੇ ਪਏ ਆ, ਇਹ ਪਿੱਛੇ ਜੇ ਉਹਨਾਂ ਨੇ ਭੁੱਖ ਹੜਤਾਲ ਕਰ ਲਈ, ਵਿਚਾਰੇ ਕਰ ਬੈਠੇ, ਉਹਨਾਂ ਸੋਚਿਆ ਸੀ ਸ਼ਾਇਦ 1-2 ਦਿਨਾਂ ਚ ਗੱਲ ਬਣ ਜਾਏਗੀ, ਪਰ ਅੱਗੇ ਵੀ ਘਾਗ ਸਰਕਾਰ ਹੈਗੀ ਹੈ, ਮੰਨਦੀ ਹੈ ਕੋਈ? ਵਾਅਦਾ ਕਰਕੇ ਵੀ ਨਹੀਂ ਮੰਨਦੀ। ਉਹ ਵਿਚਾਰਾ ਯੋਗੀ ਵਰਤ ਰੱਖ ਬੈਠਾ, ਉਹਨੂੰ ਪਤਾ ਨਹੀਂ ਸੀ ਵੀ ਯੋਗ ਕਰਨ ਨਾਲ ਕੋਈ ਸਰੀਰ ਮਜ਼ਬੂਤ ਨਹੀਂ ਆਉਂਦਾ, ਕੋਈ ਤਾਕਤ ਨਹੀਂ ਆਉਂਦੀ, ਥੋੜਾ ਜਿਹਾ ਮਾੜਾ ਮੋਟਾ ਸਾਹ ਸੌਖਾ ਹੋ ਜਾਂਦਾ ਹੋਵੇਗਾ। ਜੇ ਸਰੀਰ ਤਾਕਤਵਰ ਹੋਇਆ ਹੁੰਦਾ ਤੇ 3 ਦਿਨਾਂ ਵਿੱਚ ਹੀ ਕਿਉਂ ਬੇਹੋਸ਼ ਹੋ ਕੇ ਡਿੱਗ ਪੈਂਦਾ? 3 ਦਿਨਾਂ ਵਿੱਚ ਹੀ ਭੁੱਖ ਨਾਲ ਬੇਹੋਸ਼ ਹੋ ਕੇ ਤੇ ਸਵਾਮੀ ਰਾਮ ਨਾਮ ਰਾਮਦੇਵ ਜੀ ਮਹਾਰਾਜ ਡਿੱਗ ਕੇ ਬੇਹੋਸ਼ ਹੋ ਗਏ ਤੇ ਡਾਕਟਰ ਚੁੱਕ ਕੇ ਲੈ ਗਏ। ਉਹਨਾਂ ਕਿਹਾ, ਸਵਾਮੀ ਜੀ ਤੁਸੀਂ ਲਾਲ ਕੱਛਾ ਪਾ ਕੇ ਸਟੇਜ ਤੇ ਥੋੜਾ ਜਿਹਾ ਉਛਲ ਕੂਦ ਕਰ ਲਿਆ ਕਰੋ, ਪਰ ਹਾ ਕੰਮ ਤੁਹਾਡੇ ਵੱਸਦਾ ਨਹੀਂ ਹੈਗਾ, ਤੁਸੀਂ ਰਹਿਣ ਦਿਓ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਇਹ ਯੋਗ ਸਾਧਨਾਵਾਂ ਸਰੀਰ ਨੂੰ ਵੀ ਕੱਖ ਨਹੀਂ ਦਿੰਦੀਆਂ, ਸਿਵਾਏ ਦਿਖਾਵੇ ਦੇ ਹੋਰ ਕੱਖ ਨਹੀਂ ਹੈਗਾ, ਪਰਮਾਤਮਾ ਇਹਨਾਂ ਨੇ ਕਿੱਥੋਂ ਦੇ ਦੇਣਾ ਹੈ? ਮੈਂ ਅਰਜ਼ ਕਰਨਾ ਚਾਹੁੰਦਾ, ਪਿਆਰੇ ਇਹਨ ਬੇਦ ਮਿਲਣ ਨਾ ਜਾਈ। ਹਾਂਜੀ,
ਮੈਂ ਕੀ ਏ ਕਰਮ ਅਨੇਕਾ।
ਆਖਣ ਲੱਗਾ ਮਹਾਰਾਜ, ਮੈਂ ਬੜੇ ਕਰਮ ਕਰ ਦੇਖੇ ਨੇ। ਤੁਸੀਂ ਦੇਖਿਆ ਭਾਈ ਸੰਤੋਖਾ ਇੱਕ ਬੈਠਾ ਰਿਹਾ ਲੰਬੀ ਉਮਰ ਕਰਕੇ, ਇਹ ਸੰਤੋਖ ਸਾਰਾ ਸਥਾਨ ਹੈ ਜਿੱਥੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਮਹਿਮਾ ਦੇ ਮਾਲਕ ਪ੍ਰਤੱਖ ਹਰ ਸਤਿਗੁਰੂ ਖੁਦਾਈ ਕਰਵਾ ਰਹੇ ਸਨ ਤੇ ਨਿਕਲ ਆਇਆ। ਮਹਾਰਾਜ ਕਹਿਣ ਲੱਗੇ, ਕੌਣ ਹੈਗਾ ਹੈ? ਆਖਿਆ, ਜੀ ਮੈਂ ਯੋਗੀ ਹੈਗਾ ਹਾਂ ਤੇ ਮੈਨੂੰ ਦੱਸੋ ਗੁਰੂ ਨਾਨਕ ਦੇਵ ਅਜੇ ਹੋਏ ਨੇ ਕਿ ਨਹੀਂ ਹੋਏ? ਮੇਰੇ ਗੁਰੂ ਨੇ ਕਿਹਾ ਸੀ ਤੇਰਾ ਪਾਰ ਉਤਾਰਾ ਗੁਰੂ ਨਾਨਕ ਦਾ ਦੀਦਾਰ ਕਰਕੇ ਹੋਵੇਗਾ। ਬਾਬਾ ਬੁੱਢਾ ਸਰੀਖੇ ਗੁਰਸਿੱਖ ਕਹਿਣ ਲੱਗੇ, ਯੋਗੀ ਜੀ ਗੁਰੂ ਨਾਨਕ ਦਾ 5ਵਾਂ ਜਾਮਾ ਮੌਜੂਦ ਹੈ। ਗੁਰੂ ਨਾਨਕ ਦਾ 1ਵਾਂ, 2ਵਾਂ, 3ਵਾਂ, 4ਵਾਂ ਜਾਮਾ ਤੇ ਵਿਲਪਤ ਹੋ ਗਿਆ ਹੈ, ਪਰ ਪ੍ਰਤੱਖ ਹਰ ਇਹ 5ਵਾਂ ਜਾਮਾ ਮੌਜੂਦ ਹੈਗਾ, ਤੁਸੀਂ ਮੱਥਾ ਟੇਕੋ। ਤੇ ਉਸਨੇ ਮੱਥਾ ਟੇਕਿਆ ਤੇ ਆਪਣੇ ਪ੍ਰਾਣ ਤਿਆਗੇ ਤੇ ਆਖਣ ਲੱਗਾ, ਮੈਨੂੰ ਪਤਾ ਚੱਲ ਗਿਆ ਹੈ ਜੋ ਯੋਗ ਸਾਧਨਾ ਚੋਂ ਨਹੀਂ ਮਿਲਦਾ ਉਹ ਗੁਰੂ ਨਾਨਕ ਦੇ ਕਦਮਾਂ ਦੀ ਖਾਕ ਚੋਂ ਮਿਲ ਜਾਂਦਾ, ਬਰਕਤ ਮਿਲ ਜਾਂਦੀ ਹੈ। हां जी अगे सरवण करिए जी।
हार परियो स्वामी का द्वार दीजा बुद्ध विवेका।
सारे कर्म कांड कर करके हार गया हां, थक गया हां, अक गया हां, हे गुरुदेव पातशाह मेहर करो ते मैनू विवेक बुद्ध जेड़ी द्वैषता तो तोड़ के एक नाल जोड़ देवे, बिबपन खत्म कर देवे ते एक नाल यक सोई बना देवे, ओ अपने गुरमत सुमत मेरी झोली च पाओ जी।
रहाओ
जियो
मोन भयो कर पाते रहो नगन फिरियो बन माही।
साधना हैगी है भाई गलबात ना करनी, चुप कर जाना भाई, सोचना भाई चुप करके परमात्मा मिल जाता है। जे इस तरह मिल जाता होवे ते फिर गुंगा जमांदरू चुप है गए उन्हूं जरूर मिल जाना चाहिए। मौन भयो कर पाती रहे, मौन धारण करी रखिया ते कर पाती कहिंदे ने जिन्हें भांडा भी कोई नहीं वरतिया, हथ ते ही लैके थोड़ा जिहा हथ ते ही दाल पा ली, हथ ते ही प्रसादा रख लिया, इस तरह ही चलदा चलदा छक लैंदा रहा, स्वादां विच भी ना पिया। औखी गल है वैसे स्वादां दा त्याग करना, चुप रहना और जंगल विच बिना बस्तर होके भटकदे रहना।
तट तीरथ सब धरती भ्रमियो दुबदा छुटका नाहीं।
मेरे प्यारे गुरु अर्जन देव साहब तीर्थां दे किनारियां ते दरियावां दे किनारियां ते सारी धरती ते भरम भरम के हार गया, पर दुबदा बौरी मन बौराया ए दुबदा मेरी खलासी नहीं करदी है।
मन कामना तीर्थ जाए बसो सिर करवात तराए।
बड़े लोग ऐसे ने मेरे मन की यह कामना पूरी हो जाए, मेरे मन की यह कामना पूरी हो जाए ते आखना मैं तीर्थां ते जा वसदा हां। ते एक बनारस विच भोलेनाथ शिवजी का एक आरा पिया होया, कहिंदे ने उन्हां दा आरा है, वैसे वजांदे ते डुगडुगी होंदे सन, कोई राख वाला बर्तन होवे ते मन्निया जा सकदा है, आरे नाल पता नहीं की चीरदे रहे होणगे, पर मन्निया गया ऐसा भई उन्हां दा एक आरा पिया होया है ते मुक्ति लैण वास्ते भोलेनाथ शिवजी दे उपासक अपने आप नूं आरे नाल चिरवा लैंदे ने। ते बड़ी वड्डी मैं अर्ज करां पीड़ा सहन करना है, औखी गल है, सौखी गल नहीं है, पर यह अभ्यासी जगियासु कहिंदा ए वी कईआं जन्मां तो मैं कर करके देखिया है सिर ते आरा रखवा रखवा के।
सिर करवात तराए
कईआं ने ते जाके ना हुण वी कही जांदे ने उत्थे बस उंजी आरे दे नाल थोड़े जे बोदे ला के ही आ जांदे, भई शायद इंजी गल बन जांदी होवे। महाराज जी कहिंदे ने इस अभ्यासी दे जगियासू दे सवाल ने भई सच्चे पातशाह ऐ भी मैं कर कर थक गया हां।
मन की मैल ना उतरा एह बिद जे लख जतन कराए।
इस तरह दियां विधियां नाल ते लखां ही होर यतना नाल भी मन दी मैल किथे लगदी है जी, ए ते जन्म जन्म की इस मन को मल लागी, काला होया स्या हो खनली धोती उजल ना हो गई जे सौ भवन पाओ। इस तरह मैल किथे लंदी हां जी।
कनक कामनी हैवर गैवर
इस तरह दे भी दान चलदे रहे, सोने नाल सिंगार के स्त्री दान कर देनी, सोना दान कर देना, हैवर हाथी गैवर हाथी घोड़े ए दान कर देने, जमीन आदक दान कर देनी।
बहुविध दान दातारा
अभी होर अनेक तरीकों दे दान आदक करने।
अन्न वस्त्र भूम बहु अर्पे
जी
नह मिलिया हर द्वारा।
तरह तरह दे नाल अन्न दा दान, भूमि दा दान, वस्त्रां दा दान आदक करना, पर साहब कहिंदे नह मिलिया हर द्वारा, परमात्मा दा दरवाजा इस तरह नहीं लभदा ਭਾਵ ਇਸ ਤਰ੍ਹਾਂ ਮਿਲਾਪ ਨਹੀਂ ਹੁੰਦਾ ਜੀ।
ਪੂਜਾ ਅਰਚਾ ਬੰਧਨ ਡੰਡੌਤ,
ਪੂਜਾ ਕਿਸੇ ਦੇਵੀ ਦੇਵਤੇ ਦਾ ਸਨਮਾਨ ਕਰਨਾ, ਰੂਹ ਕੇਵੜਾ ਆਦਿਕ ਛਿੜਕਣਾ, ਡੰਡੌਤ ਡੰਡੇ ਵਾਂਗੂ ਲੰਮਾ ਪੈ ਕੇ ਬੰਦਨਾ ਕਰਨੀ। ਪੂਜਾ ਅਰਚਾ ਬੰਧਨ ਡੰਡੌਤ ਨਾ ਮਿਲੀ ਹੈ ਇਹ ਜੁਗਤਾ, ਇਸ ਤਰ੍ਹਾਂ ਵੀ ਮਿਲਣਾ ਨਹੀਂ ਹੁੰਦਾ।
ਖਟ ਕਰਮਾ ਰਤ ਰਹਿਤਾ,
ਅਗਰ ਮੰਨੇ ਹੋਏ ਛੇ ਕਰਮ ਵੇਦ ਪੜ੍ਹਨਾ ਵੇਦ ਪੜ੍ਹਾਉਣਾ, ਯੱਗ ਕਰਨਾ ਯੱਗ ਕਰਾਉਣਾ, ਦਾਨ ਕਰਾਉਣਾ ਤੇ ਦਾਨ ਲੈਣਾ, ਇਹ ਵੀ ਬ੍ਰਾਹਮਣ ਦਾ ਆਪਣਾ ਤਰੀਕਾ ਹੈ, ਉਹ ਬਾਕੀਆਂ ਵਿੱਚ ਨਾਲ ਮਿਲਦਾ ਹੈ। ਯੱਗ ਕਰਨਾ ਤੇ ਯੱਗ ਕਰਾਉਣਾ, ਵੇਦ ਪੜ੍ਹਨਾ ਤੇ ਵੇਦ ਪੜ੍ਹਾਉਣਾ, ਪਰ ਦਾਨ ਦੀ ਵਾਰੀ ਦਾਨ ਦੇਣਾ ਨਹੀਂ ਲਿਖਿਆ, ਦਾਨ ਲੈਣਾ ਤੇ ਦਾਨ ਕਰਵਾਉਣਾ, ਇਹ ਤੇ ਦੇਣ ਦੀ ਗੱਲ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਨੇ ਇਹ ਵੀ ਕਰਮ ਕਰ ਕਰਕੇ ਮਨੁੱਖ ਥੱਕ ਪਿਆ ਹੈ।
ਹਉ ਹਉ ਕਰਤ ਬੰਧਨ ਮਹਿ ਪਰਿਆ, ਨਹ ਮਿਲੀਆ ਇਹ ਜੁਗਤਾ।
ਇਹ ਸਾਰੇ ਕਰਮ ਕਾਂਡ ਕਰਦਿਆਂ ਆਇਆ ਸਗੋਂ ਹਉਮੈ ਹੀ ਵੱਧਦੀ ਹੈ, ਤੇ ਇਸ ਤਰ੍ਹਾਂ ਦੀਆਂ ਸਾਧਨਾਵਾਂ ਨਾਲ ਪਰਮਾਤਮਾ ਨਾਲ ਮਿਲਣਾ ਨਹੀਂ ਹੁੰਦਾ ਜੀ।
ਯੋਗ ਸਿੱਧ ਆਸਨ ਚੌਰਾਸੀ, ਇਹ ਭੀ ਕਰ ਰਹਿਆ।
ਯੋਗੀਆਂ ਦੇ 12 ਫਿਰਕਿਆਂ ਦੁਆਰਾ ਪ੍ਰਸਿੱਧ 84 ਆਸਣ ਜਿਹੜੇ ਦੱਸੇ ਨੇ, ਉਹ ਵੀ ਅਭਿਆਸੀ ਜਗਿਆਸੂ ਕਹਿੰਦਾ ਹੈ ਮੈਂ ਕਰ ਕਰਕੇ ਰਿਹਾ ਹਾਂ। ਸਾਰਾ ਜਗਤ ਕਰ ਲਵੇ, ਇਸ ਨਾਲ ਕਰਤਾਰ ਦਾ ਮਿਲਣਾ ਨਹੀਂ ਹੁੰਦਾ ਜੀ।
ਵੱਡੀ ਯਾਰ ਜਾ ਫਿਰ ਜਨਮ,
ਹਾਂਜੀ
ਹਰ ਸਿਉ ਸੰਗ ਨਾ ਗਹਿਆ।
ਉਮਰਾਂ ਵੀ ਕਈ ਵਧਾ ਲੈਂਦੇ ਨੇ ਸਾਧਨਾ ਕਰ ਕਰਕੇ, ਬਾਰ ਬਾਰ ਜੰਮਣਾ ਮਰਨਾ ਮੁੱਕਦਾ ਨਹੀਂ ਹੈ, ਤੇ ਪਰਮਾਤਮਾ ਦੇ ਨਾਲ ਹਿਰਦੇ ਦੀ ਪਕੜ ਨਹੀਂ ਬਣਦੀ।
ਰਾਜ ਲੀਲਾ ਰਾਜਨ ਕੇ ਰਚਨਾ, ਕਰਿਆ ਹੁਕਮ ਅਫਾਰਾ।
ਵੱਡੇ ਵੱਡੇ ਸਿੰਘਾਸਣਾਂ ਤੇ ਬੈਠਾ ਰਾਜ ਲੀਲਾ ਆਪਣੀ ਕਰਦਾ ਰਿਹਾ, ਤੇ ਅਫਾਰਾ ਹੁਕਮ ਤੋਂ ਮੁਰਾਦ ਹੈ ਜਿਸ ਹੁਕਮ ਨੂੰ ਕੋਈ ਟਾਲ ਨਾ ਸਕੇ। ਅਮੋੜ ਹੁਕਮ ਭਾਵ ਹਰ ਸੱਤਰਪਤੀ ਰਾਜਾ ਬਣਿਆ ਰਿਹਾ।
ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ।
ਇਸਤਰੀ ਪੁਰਖ ਦੇ ਵਾਸਨਾਵਾਂ ਦੇ ਸੰਬੰਧ ਵਿੱਚ ਸੇਜਾਂ ਵਿੱਚ ਆਪਣੇ ਜੀਵਨ ਨੂੰ ਨਿਭਾਉਂਦਾ ਰਿਹਾ, ਗੁਜ਼ਾਰਦਾ ਰਿਹਾ ਤੇ ਸੋਚਦਾ ਰਿਹਾ ਇਸ ਤਰ੍ਹਾਂ ਹੀ ਸੁੱਖ ਮਿਲ ਜਾਏਗਾ, ਪਰ ਇਸ ਤਰ੍ਹਾਂ ਵੀ ਉਹ ਖੇਡ ਨਹੀਂ ਬਣ ਸਕਦੀ ਜੋ ਪ੍ਰਭੂ ਮਿਲਾਪ ਦੇ ਆਨੰਦ ਦੀ ਬਣਦੀ ਹੈ।
ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ।
ਫਿਰ ਮਹਾਰਾਜ ਰਹਿਮਤ ਕਰਕੇ ਦੱਸੋ ਹੁਣ ਮੈਂ ਕੀ ਕਰਾਂ, ਸਾਰੇ ਦੁਨੀਆਂ ਦੇ ਕੰਮ ਕਰ ਦੇਖੇ ਨੇ, ਦੁਨੀਆਂ ਦੇ ਰੰਗ ਬਿਰੰਗ ਦੇਖ ਲਏ ਨੇ, ਮਹਾਰਾਜ ਰਹਿਮਤ ਕਰੋ ਮੈਨੂੰ ਦੱਸੋ ਮੈਂ ਕੀ ਕਰਾਂ, ਤੇ ਕਰਤੇ ਨਾਲ ਮਿਲਣਾ ਹੋ ਜਾਏ।
ਕਹੋ ਨਾਨਕ ਤਿਸ ਭਾਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ।
ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਪੁਰਖਾ ਸਾਰੇ ਕਰਮਾਂ ਦਾ ਸਿਰਮੌਰ ਕਰਮ ਹੈ। ਬਸ 2-4 ਮਿੰਟਾਂ ਚ ਆਪ ਕੋਲੋਂ ਖਿਮਾ ਮੰਗਣ ਲੱਗਾ ਹਾਂ, ਵਕਤ ਦਾ ਤਕਾਜ਼ਾ ਹੈ। ਆਖਣ ਲੱਗੇ ਸਾਰੇ ਕਰਮਾਂ ਦਾ ਸਿਰਮੌਰ ਕਰਮ ਹੈ ਪਰਮਾਤਮਾ ਦੀ ਕੀਰਤੀ ਤੇ ਗੁਰੂ ਦੀ ਸੰਗਤ ਜੋ ਤੁਸੀਂ ਕਰਦੇ ਪਏ ਹੋ, ਜੋ ਤੁਸੀਂ ਬੈਠ ਕੇ ਆਪਣੇ ਘਰ ਵਿੱਚ ਵੀ ਕਰਦੇ ਪਏ ਹੋ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਸਾਰੇ ਕਰਮ ਕਾਂਡਾਂ ਸਾਧਨਾਵਾਂ ਆਰਾਧਨਾਵਾਂ ਜਪ ਤਪ ਦਾਨ ਆਦਿਕ ਸਾਰੇ ਕਰਮਾਂ ਦਾ ਮਹਾਂਕਰਮ ਹੈ, ਉਹ ਮਹਾਂਕਰਮ ਹੈ ਗੁਰੂ ਦੀ ਸੰਗਤ ਕਰਨਾ, ਗੁਰੂ ਦਾ ਦੱਸਿਆ ਹੋਇਆ ਮਾਰਗ ਅਖਤਿਆਰ ਕਰਨਾ। ਪਰ ਇਹ ਮੇਰੇ ਸਾਹਿਬ ਜੀ ਦੇ ਬੋਲ ਨੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਪਰ ਮਿਲਦਾ ਕਿਸ ਨੂੰ ਹੈ? ਮਹਾਰਾਜ ਕਹਿੰਦੇ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦਾ ਪੂਰਬਲਾ ਲਿਖਿਆ ਹੋਇਆ ਲੇਖ ਪ੍ਰਗਟ ਹੋਦਾ। ਇਹ ਜਿਤਨੇ ਤੁਸੀਂ ਅਕਾਲ ਪੁਰਖ ਰੂਪ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੰਗਤ ਕਰਦੇ ਪਏ ਹੋ ਨਾ, ਤੁਹਾਡਾ ਪੂਰਬਲਾ ਲੈਣਾ
ਲੇਖ ਪ੍ਰਗਟ ਹੋ ਗਿਆ ਹੈ ਜੀ।
ਤੇਰੋ ਸੇਵਕ ਇਹ ਰੰਗ ਮਾਤਾ,
ਜਿਹੜਾ ਇਹ ਨਿਰੰਕਾਰ ਤੇਰਾ ਸੇਵਕ ਹੈ ਉਹ ਇਸ ਪ੍ਰੇਮ ਵਿੱਚ ਮਸਤ ਹੋ ਜਾਂਦਾ ਹੈ, ਗੁਆਚ ਜਾਂਦਾ ਹੈ, ਇਸ ਖੁਮਾਰੀ ਵਿੱਚ ਖੋ ਜਾਂਦਾ ਹੈ। ਉਹ ਅਭਿਆਸੀ ਜਗਿਆਸੂ ਵੀ ਕਹਿਣ ਲੱਗਾ, ਮਹਾਰਾਜ ਹੁਣ ਮੈਂ ਵੀ ਤੇਰੇ ਸਤਸੰਗ ਦੇ ਪ੍ਰੇਮ ਵਿੱਚ ਆਪਣਾ ਆਪਾ ਲੀਨ ਕਰ ਰਿਹਾ ਹਾਂ।
ਭਾਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ।
ਜਿਨ੍ਹਾਂ ਤੇ ਭਾਇਓ ਕਿਰਪਾਲ ਕੱਕੇ ਦੇ ਪੈਰੀ ਰਾਰਾ ਸਵਰ ਰੂਪ ਵਿੱਚ ਆਇਆ ਹੈ, ਜਿਹੜੀ ਸਿਹਾਰੀ ਪਹਿਲਾਂ ਲੱਗੀ ਹੈ ਨਾ ਇਹਦਾ ਉਚਾਰਨ ਰਾਰੇ ਨਾਲ ਹੋਣਾ ਹੈ। ਇਹ ਕੱਕਾ ਮੁਕਤਾ ਰਹਿਣਾ ਹੈ, ਭਾਇਓ ਕਿਰਪਾਲ ਜਦ ਇਸ ਤਰ੍ਹਾਂ ਉਚਾਰਨ ਕਰੋਗੇ ਨਾ ਸਮਝ ਆਏ, ਰਸ ਆਏਗਾ, ਖੁਮਾਰੀ ਆਵੇਗੀ ਤੇ ਗੁਰੂ ਦਾ ਮੇਲ ਭਰਿਆ ਹੱਥ ਤੁਹਾਡੇ ਸਿਰ ਤੇ ਆਵੇਗਾ। ਭਾਇਓ ਕਿਰਪਾਲ ਦੀਨ ਦੁੱਖ ਭੰਜਨ, ਇਹ ਦੀਨ ਵੀ ਤੇ ਦੁੱਖ ਸ਼ਬਦ ਵੀ ਬਹੁ ਵਚਨ ਹੈ, ਤੁਸੀਂ ਦੇਖ ਲੈਣਾ ਪੜ੍ਹ ਕੇ, ਬਹੁ ਵਚਨ ਹੈ। ਇੱਕ ਦੀਨ ਤੇ ਮੇਲ ਕਰਕੇ ਉਹਦਾ ਇੱਕ ਦੁੱਖ ਨਹੀਂ ਕੱਟਦਾ, ਸਾਰੇ ਦੀਨਾਂ ਤੇ ਮਿਹਰ ਕਰਕੇ ਉਹਨਾਂ ਦੇ ਸਾਰੇ ਹੀ ਦੁੱਖ ਕੱਟ ਦਿੰਦਾ ਹੈ। ਜਦੋਂ ਕੋਈ ਸਤਸੰਗ ਕਰਦਾ ਨਾ ਫਿਰ ਉਹ ਪ੍ਰਭੂ ਕਿਰਪਾਲੂ ਦਿਆਲੂ ਕਿਰਪਾ ਕਰ ਦਿੰਦਾ ਹੈ, ਮਿਹਰ ਕਰ ਦਿੰਦਾ ਹੈ। ਭਾਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ। ਇਹ ਦੂਸਰਾ ਰਹਾਓ ਹੈ, ਸਤਿਗੁਰੂ ਪਾਤਸ਼ਾਹ ਮਿਹਰ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਰੱਖ ਦੇਵਣ, ਦੀਵਾਨ ਚੱਲਦਾ ਰਹਿਣਾ ਹੈ। ਬੱਚੀ ਦੀਪਜੋਤ ਕੌਰ ਜੀ ਮਸਕੀਨ ਜੀ ਦੇ ਸਪੁੱਤਰੀ, ਉਹਨਾਂ ਨੇ ਇੱਕ ਸ਼ਬਦ ਪੜ੍ਹਨਾ ਹੈ, ਫਿਰ ਬੱਚੀ ਬੀਬੀ ਜਸਬੀਰ ਕੌਰ ਜੀ ਇੱਕ ਸ਼ਬਦ ਪੜ੍ਹਨਗੇ, ਫਿਰ ਹੋਰ ਜਿਵੇਂ ਪ੍ਰੋਗਰਾਮ ਦੀ ਰੁਟੀਨ ਬਣੀ ਹੈ ਚੱਲਦਾ ਰਹੇਗਾ। ਆਓ ਇੱਕ ਵਾਰੀ ਆਖਰੀ ਪੰਕਤੀਆਂ ਦਾ ਪਾਠ ਰਲ ਕੇ ਕਰ ਲਈਏ। ਹਾਂਜੀ,
ਤੇਰੋ ਸੇਵਕ
ਇਹ ਰੰਗ ਮਾਤਾ, ਭਾਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ, ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹ ਮੈਂ ਇਸ ਲਈ ਬੁਲਾਈ ਹੈ ਕਿਉਂਕਿ ਟੀਵੀ ਦੀ ਟੈਲੀਕਾਸਟਿੰਗ ਸਮਾਪਤ ਹੋਈ, ਤੁਹਾਨੂੰ ਅਜੇ ਫਤਿਹ ਨਹੀਂ ਬੁਲਾਈ। ਤੁਹਾਨੂੰ ਪਤਾ ਹੈ ਮਾਨਨੀਏ ਮਸਕੀਨ ਸਾਹਿਬ ਸਾਰਾ ਜੀਵਨ ਮਾਨਨੀਏ ਸਿੰਘ ਸਾਹਿਬ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਸ ਵੇਲੇ ਦੇ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀਆਂ ਦੀ ਪ੍ਰੇਰਣਾ ਸਦਕਾ ਉਹਨਾਂ ਨੇ ਬਚਨ ਲਿਆ ਸੀ ਸਾਰੀ ਜ਼ਿੰਦਗੀ, ਮਸਕੀਨ ਜੀ ਤੁਸੀਂ ਇੱਥੇ ਆਉਂਦੇ ਰਹਿਣਾ ਹੈ। ਇਹ ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਹੈ, ਬਚਨ ਦੇ ਕੇ ਫਿਰ ਨਾ ਨਹੀਂ ਕੀਤੀ ਜਾ ਸਕਦੀ। ਮੇਰੇ ਕੋਲ ਬੈਠੇ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਤੇ ਬਿਰਾਜਮਾਨ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ, ਇਹਨਾਂ ਨੇ ਵੀ ਦਾਸ ਨੂੰ ਹੁਕਮ ਕੀਤਾ ਹੈ ਬਈ ਤੁਸੀਂ ਹਰ ਸਾਲ ਇੱਥੇ ਹਾਜ਼ਰੀਆਂ ਭਰਦੇ ਰਹਿਣਾ ਹੈ। ਗੁਰੂ ਨਿਭਾ ਲਵੇ, ਮੈਂ ਅਰਜ਼ ਕਰਨਾ ਚਾਹੁੰਦਾ, ਆਪਣੇ ਵਸ ਦੀ ਗੱਲ ਕੋਈ ਨਹੀਂ, ਜਿਵੇਂ ਇਸ ਵਾਰ ਗੁਰੂ ਨੇ ਨਿਭਾਇਆ ਹੈ ਹਰ ਵਾਰ ਗੁਰੂ ਬਾਬਾ ਨਿਭਾਉਂਦਾ ਰਹੇ। ਮਸਕੀਨ ਸਾਹਿਬ ਹਰ ਵਾਰੀ ਕਥਾ ਦੀ ਸਮਾਪਤੀ ਵਾਲੇ ਦਿਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਲੰਗਰਾਂ ਲਈ ਪ੍ਰੇਰਨਾ ਕਰਦਿਆਂ, ਅਪੀਲ ਨਹੀਂ ਹੈ ਕਿਤੇ ਨਾ ਸਮਝਣਾ ਬਈ ਅਪੀਲ ਹੈਗੀ ਹੈ। ਜੇ ਗੁਰੂ ਰਾਮਦਾਸ ਹੀ ਅਪੀਲਾਂ ਕਰਨ ਲੱਗ ਪੈਣ ਬਾਕੀਆਂ ਦਾ ਕੀ ਬਣੇਗਾ, ਇਹ ਅਪੀਲ ਨਹੀਂ ਹੈ। ਇਹ ਤਾਂ ਤੁਹਾਡੇ ਘਰ ਦੇ ਲੰਗਰ ਸਦਾ ਹੀ ਚੱਲਦੇ ਰਹਿਣ, ਬਰਕਤਾਂ ਸਦਾ ਹੀ ਬਣਦੀਆਂ ਰਹਿਣ। ਗੁਰੂ ਰਾਮਦਾਸ ਮਹਾਰਾਜ ਦਾ ਲੰਗਰ ਤਾਂ ਖੇਤ ਹੈਗਾ ਹੈ, ਇੱਥੇ ਆਪਣੀ ਸ਼ਰਧਾ ਦਾ ਤੁਸਾਂ ਬੀਜ ਪਾਉਣਾ ਹੈ। ਜਿਤਨੀ ਕਥਾ ਦੀ ਮਾਇਆ ਆਈ ਹੈ ਨਾ ਇਹ ਸਾਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਲੰਗਰਾਂ ਵਿੱਚ ਜਾਣੀ ਹੈ। ਆਪ ਸਾਰੇ ਹਰ ਸਾਲ ਮਾਇਆ ਨਾਲ ਵੀ ਹਾਜ਼ਰੀ ਲਵਾਉਂਦੇ ਹੋ, ਜਿਤਨੀ ਜਿਤਨੀ ਸਮਰੱਥਾ ਹੈ ਆਪਣਾ ਦਸਵੰਧ ਭੇਟਾ ਕਰ ਦਿਓ। ਉੱਠੋ ਜਲਦੀ, ਜ਼ਿਆਦਾ ਸਮਾਂ ਜ਼ਾਇਆ ਨਾ ਕਰੋ, ਦੋ ਮਿੰਟ ਹੀ ਸਮਾਂ ਤੁਹਾਡਾ ਇਸ ਸੰਬੰਧ ਵਿੱਚ ਲੈਣਾ ਹੈ ਔਰ ਸਾਰਿਆਂ ਨੇ ਮਾਇਆ ਭੇਟਾ ਕਰਨੀ ਹੈ। 10,000 ਦਮੜਾ ਦਾਸ ਨੂੰ ਦੋ ਸੱਜਣਾਂ ਨੇ ਬਾਹਰੋਂ ਦਿੱਤਾ ਸੀ ਬਈ ਜਾ ਕੇ ਭੇਟਾ ਕਰ ਦੇਣਾ, ਉਹ ਵੀ ਦਾਸ ਇਸ ਸਥਾਨ ਤੇ ਭੇਟਾ ਕਰ ਰਿਹਾ। ਹੋਰ ਵੀ ਜਿਨ੍ਹਾਂ ਸੱਜਣਾਂ ਨੇ ਆਪਣੀ ਹਾਜ਼ਰੀ ਲਵਾਉਣੀ ਹੈ, ਜਲਦੀ ਥੋੜਾ ਜਿਹਾ ਕਰੋ, ਸਮਾਂ ਬੜਾ ਕੀਮਤੀ ਹੈ। ਉਹ ਨਾ ਆਵੇ ਫੜੇ ਉੱਠਦਿਆਂ ਉੱਠਦਿਆਂ ਅਸੀਂ ਸਾਰਾ ਸਮਾਂ ਗੁਆ ਬੈਠੀਏ ਤੇ ਫਿਰ ਪਛਤਾਉਂਦੇ ਰਹੀਏ। ਭਾਈ ਸਾਹਿਬ ਭਾਈ ਜਗਵੀਰ ਸਿੰਘ ਜੀ ਬੇਅੰਤ ਮਾਇਆ ਹਾਜ਼ਰ ਕਰ ਰਹੇ ਨੇ, ਗੁਰੂ ਰਾਮਦਾਸ ਮਹਾਰਾਜ ਮਿਹਰਾਂ ਕਰਨ। ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖਾਂ ਤੋਂ ਵਰਸਾਈ ਹੋਈ ਆਤਮਾ, ਸੰਤ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲੇ ਬੇਅੰਤ ਮਾਇਆ ਭੇਟਾ ਕਰ ਰਹੇ ਨੇ। ਸਤਿਗੁਰੂ ਪਾਤਸ਼ਾਹ ਮਿਹਰਾਂ ਦੀ ਦਾਤ ਝੋਲੀ ਚ ਪਾ ਦੇਵਣ। ਮਾਨਣੀਏ ਸਿੰਘ ਸਾਹਿਬਾਨ ਹਰ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ, ਵੇਦਾਂਤੀ ਸਾਹਿਬ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਬੇਅੰਤ ਮਾਇਆ ਹੋਰ ਨਾ ਵੀ ਪਰਿਵਾਰਾਂ ਵੱਲੋਂ ਮਹਾਂਪੁਰਖ ਨਿਰਮਲੇ ਬੇਅੰਤ ਮਾਇਆ ਭੇਟਾ ਕਰ ਰਹੇ ਨੇ। ਗੁਰੂ ਘਰ ਦੇ ਭੱਟ ਸੋਈਏ ਪੜਨ ਵਾਲੇ ਸੇਵਕ ਬੇਅੰਤ ਮਾਇਆ ਭੇਟਾ ਕਰ ਰਹੇ ਨੇ। ਸਰਦਾ ਸਤਿਕਾਰ ਵੀ ਬਣਾਈ ਰੱਖੋ ਤੇ ਆਉਣਾ ਹੋਵੇ ਬਈ ਦਸ ਦੇ ਕੇ ਸੌ ਚੁੱਕ ਕੇ ਲੈ ਜਾਓ, ਇਹੋ ਜਿਹਾ ਕੰਮ ਨਾ ਕਰੋ। ਪ੍ਰੇਮ ਸਾਹਿਬ ਸਾਰੇ ਜਿਹੜੀ ਮਾਇਆ ਹੈ ਭੇਟਾ ਕਰੋ, ਬਸ ਫਿਰ ਦੇਖੋ ਬਰਕਤਾਂ ਕਿਵੇਂ ਬਣਦੀਆਂ, ਇਨਾਇਤਾਂ ਕਿਵੇਂ ਬਣਦੀਆਂ ਨੇ। ਮਹਾਰਾਜ ਕਹਿੰਦੇ ਨੇ ਜਿਸ ਕੀ ਬਸਤ ਤਿਸ ਆਗਿਆ ਰੱਖ, ਪ੍ਰਭ ਕੀ ਆਗਿਆ ਮਨ ਮਤ, ਫਿਰ ਹੋਵੇਗਾ ਕਿ ਉਸ ਤੇ ਚੌ ਗੁਣ ਕਰੇ ਨਿਹਾਰ, ਨਾਨਕ ਸਾਹਿਬ ਸਦਾ ਦਿਆਲ। ਭਾਈ ਇਕਬਾਲ ਸਿੰਘ ਜੀ ਦਾਤੇਵਾਲ, ਭਾਈ ਗੁਰਮੀਤ ਸਿੰਘ ਜੀ ਦਾਤੇਵਾਲ, ਮਸਕੀਨ ਸਾਹਿਬ ਜੀ ਦੇ ਵੱਡੇ ਸਪੁੱਤਰ, ਸਾਡੇ ਵੱਡੇ ਭਰਾਤਾ ਵੀਰ ਅਮਰਜੀਤ ਸਿੰਘ ਜੀ ਮਸਕੀਨ, ਉਹ ਵੀ ਬੇਅੰਤ ਮਾਇਆ ਭੇਟਾ ਕਰਦੇ ਪਏ ਹਨ। ਸਤਿਗੁਰੂ ਪਾਤਸ਼ਾਹ ਇਹਨਾਂ ਦੇ ਖਜ਼ਾਨੇ ਦਰੋਂ ਘਰੋਂ ਭਰਪੂਰ ਕਰੀ ਰੱਖਣ। ਮੈਂ ਦੇਖਿਆ ਇਹ ਪਰਿਵਾਰ ਵੀ ਮਸਕੀਨ ਜੀ ਦੀ ਤਰ੍ਹਾਂ ਹਰ ਸਾਲ ਇੱਥੇ ਪਹੁੰਚ ਕੇ ਅਖੰਡ ਪਾਠ ਸਾਹਿਬ ਰਖਵਾਉਂਦੇ ਨੇ ਔਰ ਸਾਰਾ ਸਮਾਂ ਹਾਜ਼ਰੀਆਂ ਭਰਦੇ ਹਨ। ਖਾਲਸਾ ਕਾਲਜ ਦੇ ਪ੍ਰੋਫੈਸਰ ਸਾਹਿਬ, ਪ੍ਰਿੰਸੀਪਲ ਸਾਹਿਬ ਸਾਹਮਣੇ ਖੜੇ ਨੇ, ਬੇਅੰਤ ਮਾਇਆ ਭੇਟਾ ਕਰ ਰਹੇ ਨੇ। ਹੋਰ ਗੁਰਮੁਖ ਪਿਆਰੇ ਬੇਅੰਤ ਮਾਇਆ ਭੇਟਾ ਕਰ ਰਹੇ ਨੇ। ਉੱਥੇ ਜੰਗਲੇ ਵਿੱਚ ਵੀ ਰੱਖਦੇ ਹੋ ਕਿ ਇੱਥੇ ਪਹੁੰਚ ਜਾਏਗੀ, ਜ਼ਿਆਦਾ ਅੱਗੇ ਬੇਸ਼ੱਕ ਨਾਮ ਵੀ ਆਓ ਉੱਥੇ ਹੀ ਸਾਰੇ ਰੱਖਦੇ ਹੋ। ਸਿੰਘ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਨਿਵਾਜਿਸ਼ ਪ੍ਰਾਪਤ ਆਤਮਾ, ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਮਹਾਂਪੁਰਖ ਅਸੀਸਾਂ ਵੀ ਦੇ ਰਹੇ ਹਨ ਔਰ ਬੇਅੰਤ ਮਾਇਆ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਲੰਗਰਾਂ ਲਈ ਭੇਟਾ ਕਰਦੇ ਪਏ ਨੇ। ਇਹਨਾਂ ਦੀ ਭੇਟਾ ਤੇ ਹਰ ਰੋਜ਼ ਹੀ ਹੋ ਜਾਂਦੀ ਹੈ, ਸਭ ਜਗ੍ਹਾ ਇਹਨਾਂ ਨੇ ਲੰਗਰ ਚਲਾ ਹੀ ਰੱਖੇ ਨੇ, ਉਹ ਵੀ ਸੇਵਾ ਕਰ ਰਹੇ ਹਨ। ਧੰਨਵਾਦ ਹੈ। ਗਿਆਨੀ ਤਰਲੋਕ ਸਿੰਘ ਜੀ ਯੂਕੇ ਵਾਲੇ ਬੇਅੰਤ ਮਾਇਆ ਭੇਟਾ ਕਰਕੇ ਗਏ ਨੇ। ਸੱਚੇ ਪਾਤਸ਼ਾਹ ਮਿਹਰ ਭਰੇ ਸਿਰ ਤੇ ਹੱਥ ਰੱਖ ਕੇ ਨਿਵਾਜਣ। ਹੋਰ ਵੀ ਬਹੁਤ ਸਾਰੀਆਂ ਸੰਗਤਾਂ ਵੱਲੋਂ ਮਾਇਆ ਹਾਜ਼ਰ ਹੋ ਰਹੀ ਹੈ। ਸਤਿਕਾਰਯੋਗ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੋੜਿਆਂ ਦੇ ਸੇਵਾਦਾਰ ਜਥੇਦਾਰ ਹਰਦਿਆਲ ਸਿੰਘ ਜੀ ਵੱਲੋਂ ਬੇਅੰਤ ਮਾਇਆ ਆਈ ਹੈ ਸਾਹਿਬ ਹਾਜ਼ਰੀਆਂ ਦਰ ਪ੍ਰਵਾਨ ਕਰਨ। ਮਸਕੀਨ ਜੀ ਦੇ ਬੜੇ ਪਿਆਰੇ ਮਿੱਤਰ ਅਤੇ ਕੱਪੜੇ ਦੇ ਵੱਡੇ ਵਪਾਰੀ ਭਾਈ ਸੰਤੋਖ ਸਿੰਘ ਜੀ ਬੇਅੰਤ ਮਾਇਆ ਭੇਜ ਰਹੇ ਹਨ। ਗੁਰੂ ਬਾਬਾ ਰਹਿਮਤ ਕਰੇ, ਭਾਈ ਰਸਬੀਰ ਸਿੰਘ ਜੀ ਬੇਅੰਤ ਮਾਇਆ ਭੇਜ ਰਹੇ ਹਨ। ਗੁਰੂ ਬਾਬਾ ਰਹਿਮਤ ਕਰੇ। ਹੁਣ ਇੰਨੇ ਹੀ ਬਚਨ ਪ੍ਰਵਾਨ ਕਰਨਾ, ਤੁਹਾਡੀ ਰਸੀਦ ਹੁਣੇ ਕੱਟ ਜਾਏਗੀ ਔਰ ਸੰਗਤਾਂ ਵਿੱਚ ਅਨਾਉਂਸ ਹੋ ਜਾਏਗਾ। ਸਿੰਘ ਸਾਹਿਬ ਜੀ ਆਪ ਜੀ ਨੂੰ ਬੇਨਤੀ ਹੈ ਬਹਿ ਜਾਓ। ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਦੇ ਪਰਿਵਾਰ ਵੱਲੋਂ ਨਿਵਾਜਿਆ ਹੋਇਆ ਪਰਿਵਾਰ ਹੈ। ਬੇਅੰਤ ਮਾਇਆ ਗੁਰੂ ਰਾਮਦਾਸ ਜੀ ਦੇ ਲੰਗਰਾਂ ਜੋ ਰੋਜ਼ ਹੀ ਭੇਟਾ ਕਰਦੇ, ਆਪਣੀ ਸ਼ਰਧਾ ਪ੍ਰਗਟ ਕਰ ਰਹੇ। ਬੈਠ ਜਾਓ, ਜੇ ਸਮਾਪਤੀ ਨਹੀਂ ਹੋਈ, ਅਰਦਾਸ ਨਹੀਂ ਹੋਈ, ਬੈਠੋ ਸਾਰੇ ਜਿੱਥੇ ਜਿੱਥੇ ਖੜੇ ਹੋ ਉੱਥੇ ਹੀ ਬੈਠ ਜਾਓ। ਸਿੱਖ ਜਗਤ ਦੀ ਸਿਰਮੌਰ ਸ਼ਖਸੀਅਤ, ਸਭ ਤੋਂ ਵੱਡੀ ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਤੇ ਬਿਰਾਜਮਾਨ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਤੁਹਾਡੇ ਤੋਂ ਮੁਖਾਤਬ ਹੋਵਣਗੇ। ਉਹਨਾਂ ਚੰਦ ਬੋਲ ਸਾਂਝੇ ਕਰਨੇ ਨੇ। ਮੈਂ ਸਮੂਹ ਪ੍ਰਬੰਧਕ ਸੱਜਣਾਂ ਦਾ ਧੰਨਵਾਦੀ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦੀ ਹਾਂ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ
ਜੋ ਪੰਥ ਦੇ ਸੁਪਰੀਮ ਸ਼ਖਸੀਅਤ ਨੇ ਉਹਨਾਂ ਦਾ ਵੀ ਦਾਸ ਧੰਨਵਾਦੀ ਹੈ। ਔਰ ਸ਼ੁਕਰਾਨਾ ਹੈ ਮਾਨਣੀ ਮਸਕੀਨ ਦੀਆਂ ਦਾ, ਜਿਨ੍ਹਾਂ ਦੀ ਕਦਮ ਬੋਸੀ ਕਰਦਿਆਂ ਕਰਦਿਆਂ ਆਪ ਸੰਗਤਾਂ ਦੀ ਕਦਮ ਬੋਸੀ ਦਾ ਸੁਭਾਗ ਬਣਿਆ। ਕੋਟਾਨ ਕੋਟ ਸ਼ੁਕਰਾਨਾ ਗੁਰੂ ਰਾਮਦਾਸ ਪਾਤਸ਼ਾਹ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਰਹਿਮਤ ਕਰਕੇ ਐਸੇ ਹਾਲਾਤ ਸਿਰਜ ਦਿੱਤੇ ਕਿ ਦਾਸ ਪਹੁੰਚ ਕੇ ਹਾਜ਼ਰੀ ਲਗਵਾ ਸਕਿਆ ਹੈ। ਨਹੀਂ ਤੇ ਬੜਾ ਮੁਸ਼ਕਲ ਹੋ ਗਿਆ ਸੀ ਮੇਰੇ ਵਾਸਤੇ ਇਸ ਵਾਰ ਆਉਣਾ, ਥੋੜੀ ਜਿਹੀ ਵੀਜ਼ੇ ਦੀ ਸਮੱਸਿਆ ਬਣ ਗਈ ਸੀ, ਪਰ ਗੁਰੂ ਨੇ ਮਿਹਰ ਕਰਕੇ ਹਾਜ਼ਰੀ ਲਗਵਾ ਲਈ ਹੈ। ਕੋਟਾਨ ਕੋਟ ਸ਼ੁਕਰਾਨਾ। ਸਿੰਘ ਸਾਹਿਬ ਜੀ ਆਪ ਜੀਆਂ ਤੋਂ ਮੁਖਾਤਬ ਹੋਣ, ਮੈਂ ਬੇਨਤੀ ਕਰਾਂਗਾ ਵੱਡੇ ਸਾਰੇ ਗਲੇ ਵਾਲਾ ਕੋਈ ਉੱਚੀ ਆਵਾਜ਼ ਵਾਲਾ ਸੱਜਣ ਬੈਠਾ ਹੋਵੇ, ਪਹਿਲਾਂ ਉਹਨਾਂ ਦੀ ਆਮਦ ਵਿੱਚ ਇੱਕ ਜੈਕਾਰਾ ਸੰਗਤ ਵਿੱਚੋਂ ਬੁਲਾਓ, ਸਾਰੇ ਜਣੇ ਬੁਲਾਓ। ਸਤ ਸ੍ਰੀ ਮਾਨਣੀਏ ਸਿੰਘ ਸਾਹਿਬ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ,
ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦੇ ਅੰਦਰ ਦਾਤਾ ਬੰਦੀ ਛੋੜ ਦਿਵਸ ਉੱਤੇ 71 ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹ ਤਾਰੈ। ਜੋ ਸਤਿਗੁਰੂ ਆਪ ਮੁਕਤ ਹਨ, ਸਾਨੂੰ ਜੀਆਂ ਨੂੰ ਨਾਮ ਦੇ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਮੁਕਤ ਕਰਾਉਣ। ਆਪ ਜੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਾਤਾ ਬੰਦੀ ਛੋੜ, ਜੋ ਗਵਾਲੀਅਰ ਦੇ ਕਿਲੇ ਅੰਦਰੋਂ 52 ਰਾਜਿਆਂ ਨੂੰ ਮੁਕਤ ਕਰਾ ਕੇ ਲਿਆਏ ਅਤੇ ਅੰਮ੍ਰਿਤਸਰ ਸਾਹਿਬ ਪਹੁੰਚਣ ਤੇ ਸਿੱਖ ਸੰਗਤਾਂ ਨੇ ਉਹਨਾਂ ਦੇ ਆਗਮਨ ਤੇ ਖੁਸ਼ੀ ਕੀਤੀ, ਉਹ ਦੀਪਮਾਲਾ ਦਾ ਸ਼ੁਭ ਦਿਹਾੜਾ ਆਪ ਜੀ ਨੇ ਮਨਾਇਆ ਹੈ। ਅਤੇ ਧੰਨਵਾਦ ਹੈ ਗਿਆਨੀ ਰਣਜੀਤ ਸਿੰਘ ਜੀ ਗਹਿਰੇ ਮਸਕੀਨ ਜਿਨ੍ਹਾਂ ਨੇ 4 ਦਿਨ ਤੋਂ ਆਪ ਜੀ ਨੂੰ ਬਾਣੀ ਨਾਲ ਜੋੜਿਆ ਹੈ। ਸਤਿਗੁਰੂ ਜੀ ਦਾ ਫਰਮਾਨ ਹੈ, ਕੋਈ ਜਨ ਹਰ ਸਿਉਂ ਦੇਵੈ ਜੋਰ। ਰਾਰੇ ਨੂੰ ਸਿਹਾਰੀ ਲੱਗੀ ਹੋਈ ਹੈ, ਪਾਤਸ਼ਾਹ ਕਹਿਣ ਲੱਗੇ ਕਿਹੜਾ ਹੈ ਜਿਹੜਾ ਜੋੜੇ ਤੇ ਚਰਨ ਗਹੋਂ ਬਕੋਂ ਸੁਭ ਰਸਨਾ ਦੀਜੈ ਪ੍ਰਾਨ ਅਕੋਰ। ਜਿਹੜਾ ਜੋੜੇ, ਸਤਿਗੁਰੂ ਜੀ ਦਾ ਫਰਮਾਨ ਹੈ, ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ। ਜਿਹੜਾ ਬਾਣੀ ਸੁਣਾਏ, ਜਿਹੜਾ ਗੁਰੂ ਨਾਲ ਜੋੜੇ, ਵਿਦਿਆ ਮਾਰਤੰਡ ਸਿੱਖ ਕੌਮ ਦੀ ਉਹ ਸ਼ਖਸੀਅਤ, ਅਮਰ ਸ਼ਖਸੀਅਤ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹ ਇਹ ਉਹਨਾਂ ਦੀ ਯਾਦ, ਉਹਨਾਂ ਦੀ ਫਲਵਾੜੀ, ਉਹਨਾਂ ਨੇ ਇਹ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਜਿਹੜੇ ਹੈਡ ਗ੍ਰੰਥੀ ਸਾਹਿਬ ਸੀ ਉਹਨਾਂ ਦੇ ਹੁਕਮ ਤੇ ਇਹ ਦੀਵਾਲੀ ਤੱਕ ਕਥਾ ਦਾ ਪ੍ਰਾਰੰਭ ਕੀਤਾ ਸੀ। ਉਸੇ ਤਰ੍ਹਾਂ ਹੀ ਆਪਾਂ ਇਹ ਕਥਾ ਮਹੀਨੇ ਤੋਂ ਚੱਲ ਕੇ ਜਿਹੜੀ ਰੋਜ਼ ਹੀ ਹੁਣ ਚੱਲ ਰਹੀ ਹੈ ਆਪ ਜੀ ਆਨੰਦ ਲੈ ਰਹੇ ਹੋ। ਤੋ ਮਸਕੀਨ ਸਾਹਿਬ ਦਾ ਸਾਰਾ ਪਰਿਵਾਰ, ਉਹਨਾਂ ਦੇ ਬੇਟੇ ਆਏ ਨੇ, ਉਹਨਾਂ ਦੀਆਂ ਨੂੰਹਾਂ ਆਈਆਂ ਹਨ, ਉਹਨਾਂ ਦੀ ਪੋਤੀ ਆਈ ਹੈ ਤੇ ਗਿਆਨੀ ਰਣਜੀਤ ਸਿੰਘ ਜੀ ਨੂੰ ਸਤਿਗੁਰੂ ਚੜ੍ਹਦੀ ਕਲਾ ਕਰਨ ਪਰਿਵਾਰ ਸਹਿਤ ਉਹ ਵੀ ਆਏ ਨੇ। ਕੈਨੇਡਾ ਉਹ ਆਪਣੇ ਪ੍ਰਚਾਰਕ ਦੌਰੇ ਤੇ ਗਏ ਸੀ, ਉੱਥੋਂ ਮੈਨੂੰ ਫੋਨ ਕਰਦੇ ਰਹੇ ਤੇ ਮੈਂ ਇਹਨਾਂ ਨੂੰ ਆਖਿਆ ਤੁਹਾਡੇ ਦਿਨ ਕਥਾ ਦੇ ਸਤਿਗੁਰੂ ਦੀ ਕਿਰਪਾ ਨਾਲ ਰੱਖੇ ਹੋਏ ਨੇ, ਆਪਣੇ ਟਾਈਮ ਸਿਰ ਆ ਕੇ ਇਹਨਾਂ ਨੇ ਹਾਜ਼ਰੀ ਭਰੀ ਹੈ, ਗੁਰੂ ਨਾਲ ਸਾਨੂੰ ਜੋੜਿਆ ਹੈ। ਧੰਨ ਗੁਰੂ ਰਾਮਦਾਸ ਸਾਹਿਬ ਅਤੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸਮਰੱਥ ਗੁਰੂ ਸਿਰ ਹੱਥ ਧਰਿਓ, ਇਹਨਾਂ ਦੇ ਸਿਰ ਤੇ ਹੱਥ ਰੱਖਣ। ਇਹ ਇਸੇ ਤਰ੍ਹਾਂ ਹੀ ਸਿੱਖ ਕੌਮ ਦੀ ਦੇਸ਼ ਵਿਦੇਸ਼ ਵਿੱਚ ਪ੍ਰਚਾਰ ਦੇ ਨਾਲ ਪ੍ਰਸਾਰ ਦੇ ਨਾਲ ਸੇਵਾ ਕਰਦੇ ਰਹਿਣ। ਇਹਨਾਂ ਨੂੰ ਸਤਿਕਾਰ ਦੇਣ ਦੇ ਵਾਸਤੇ ਸਾਰੇ ਹੀ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਦਰਬਾਰ ਸਾਹਿਬ ਵੱਲੋਂ ਮੈਨੇਜਰ ਸਾਹਿਬ ਦਾਸ ਅਤੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵਦਾਂਤੀ, ਸਾਬਕਾ ਜਥੇਦਾਰ ਸਾਹਿਬ, ਕੁੱਲੀ ਵਾਲੇ ਮਹਾਂਪੁਰਖ ਸੰਤ ਗਿਆਨੀ ਗੁਰਦੇਵ ਸਿੰਘ ਜੀ, ਜਿਹੜੇ ਲੰਗਰ ਵੀ ਸੇਵਾ ਕਰ ਰਹੇ ਨੇ ਉਹ ਆਏ ਹਨ। ਸਾਬਕਾ ਸਿੰਘ ਸਾਹਿਬ ਗਿਆਨੀ ਚਰਨ ਸਿੰਘ ਜੀ ਉਹ ਵੀ ਆਏ ਹਨ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚੋਂ ਤਰਨਾ ਦਲ ਦੇ ਮੁਖੀ ਬਾਬਾ ਜੀ, ਜਿਹੜੇ ਬੜੇ ਵਿਦਿਆ ਮਾਰਤੰਡ ਹਨ, ਉਹ ਵੀ ਅੰਦਰ ਵੀ ਹਾਜ਼ਰੀ ਭਰੀ ਹੈ, ਇੱਥੇ ਆਏ ਨੇ ਤੇ ਉਹ ਸਾਰੇ ਹੀ ਸਤਿਕਾਰ ਅਸੀਂ ਕਰਾਂਗੇ, ਇਹਨਾਂ ਨੂੰ ਸਰੂਪਾ ਦੇਵਾਂਗੇ। ਤੇ ਆਪ ਜੀ ਨੇ ਜੋ ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਕਿਰਤ ਵਿਰਤ ਕਰ ਧਰਮ ਦੀ, ਧਰਮ ਦੀ ਕਿਰਤ ਕਰਕੇ ਆਪਣੇ ਪਰਿਵਾਰ ਨੂੰ ਵੀ ਪਾਲਦੇ ਹੋ, ਪੈਸੇ ਲਾ ਕੇ ਮਾਇਆ ਸਫਲ ਕਰਨ ਵਾਸਤੇ, ਉਹ ਮਾਇਆ ਤੁਹਾਡੀ ਸਫਲ ਹੋਈ ਜਿਹੜੀ ਪ੍ਰਸ਼ਾਦ ਕਰਾਇਆ ਗੁਰੂ ਲੰਗਰਾਂ ਚ ਪਾਈ ਹੈ, ਅਤੇ ਪਾਤਸ਼ਾਹ ਜੀ ਦੇ ਘਰ ਜਿਹੜੇ ਮਾਇਆ ਤੁਹਾਡੀ, ਇਹ ਤਾਂ ਪਤਾ ਨਹੀਂ ਕਿੰਨੇ ਗੁਣਾ ਹੋ ਕੇ ਹੋਰ ਵਾਧਾ ਹੋਣਾ ਹੈ। ਇਹ ਸਤਿਗੁਰੂ ਗੁਰੂ ਰਾਮਦਾਸ ਤੁਹਾਡੇ ਖਜ਼ਾਨੇ ਭਰਪੂਰ ਕਰੇ। ਦਾਸ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਕਰੇਗਾ ਕਿ ਜਿਸ ਤਰ੍ਹਾਂ ਆਪ ਜੀ ਨੇ ਮਹੀਨੇ ਤੋਂ ਵੀ ਜ਼ਿਆਦਾ ਰੋਜ਼ ਹੀ ਹਾਜ਼ਰੀ ਭਰੀ ਹੈ, PTC ਰਾਹੀਂ ਘਰਾਂ ਵਿੱਚ ਵੀ ਕਥਾ ਸੁਣਦੇ ਹੋ, ਇਹ ਕਥਾ ਜਾਰੀ ਰਹੇਗੀ। ਵਕਤ ਸਿਰ ਸਿੰਘ ਸਾਹਿਬਾਨ, ਇਹ ਸਾਰੇ ਹੀ ਗਿਆਨੀ ਰਣਜੀਤ ਸਿੰਘ ਨੂੰ ਵੀ ਦਾਸ ਸੱਦਾ ਦਿੰਦਾ ਕਿ ਜਦੋਂ ਵੀ ਇਹ ਇੱਥੇ ਲੁਧਿਆਣੇ ਹੋਣ, ਜਿਸ ਤਰ੍ਹਾਂ ਦੋ ਦੋ ਦਿਨ ਰੋਜ਼ ਮਹੀਨੇ ਵਿੱਚ ਸਾਰੇ ਸਿੰਘ ਸਾਹਿਬਾਨ ਹੋਰ ਵਿਦਵਾਨ ਕਰਦੇ ਨੇ, ਗਿਆਨੀ ਪਿੰਦਰਪਾਲ ਸਿੰਘ ਵੀ ਆਗਿਆ ਦੇ ਕੇ ਗਏ ਨੇ, ਇਹਨਾਂ ਨੂੰ ਵੀ ਆਪਾਂ ਸੱਦਿਆ ਕਰਾਂਗੇ ਤਾਂ ਜੋ ਸਿੱਖ ਸੰਗਤਾਂ ਨੂੰ ਗਿਆਨ ਪ੍ਰਾਪਤ ਹੁੰਦਾ ਰਹੇ। ਤੁਹਾਡੇ ਮਾਣ ਸਨਮਾਨ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।